ਸਤਿਗੁਰੂ ਨੇ ਬਾਣੀ ਵਿੱਚ ਇੱਕ ਤੁੱਕ ਕਹੀ ਹੈ, ਮੈਂ ਉਹ ਜ਼ਰੂਰ ਇੱਥੇ ਦਰਜ ਕਰਨੀ ਚਾਹੁੰਦਾ ਹਾਂ, ਅਰਜ਼ ਕਰਨੀ ਚਾਹੁੰਦਾ ਹਾਂ। ਹਜ਼ੂਰ ਮਹਾਰਾਜ ਮਿਹਰ ਕਰਦੇ ਨੇ, ਕਹਿੰਦੇ ਨੇ ਸਿਰ ਦਾ ਸਾਈਂ ਚਲਾ ਜਾਏ ਅਤੇ ਔਰਤ ਵਾਸਤੇ ਦਿਨ ਕੱਟਣੇ ਬੜੇ ਮੁਸ਼ਕਲ ਨੇ, ਬੜੀ ਉਹਦੇ ਲਈ ਤੰਗੀ ਹੈ। ਹਜ਼ੂਰ ਕਹਿੰਦੇ ਨੇ ਦੇਖੋ, ਕਦੀ ਔਰਤ ਦਾ ਪਤੀ ਮਰਦਾ ਹੈ ਅਤੇ ਸੁਹਾਗਣ ਉੱਚੀ ਰੋਂਦੀ ਹੈ ਜਦੋਂ ਪਤੀ ਚਲਾ ਜਾਏ, ਅਤੇ ਕਹਿੰਦੇ ਨੇ ਮਾਇਆ ਪਤਾ ਨਹੀਂ ਤੇਰਾ ਮਾਲਕ ਜਦੋਂ ਮਰਦਾ ਤੂੰ ਕਦੀ ਨਹੀਂ ਰੋਂਦੀ, ਤੇਰਾ ਖਸਮ ਮਰਿਆ ਤੂੰ ਕਦੀ ਨਹੀਂ ਰੋਈ। ਕਦੀ ਮਾਇਆ ਰੋਈ ਹੈ? ਉਹਨੂੰ ਪੁੱਛੀਏ ਜੀ ਤੂੰ ਕਿਉਂ ਨਹੀਂ ਰੋਂਦੀ? ਕਹਿਣ ਲੱਗੀ ਇਹੋ ਜਿਹਾ ਪਤਾ ਨਹੀਂ ਕਿੰਨੇ ਕੁ ਮੇਰੇ ਖਸਮ ਬਣੇ, ਇਹਨੂੰ ਫੂਕਣ ਤੋਂ ਪਹਿਲਾਂ ਕੋਈ ਹੋਰ ਬਣ ਜਾਣੇ ਨੇ, ਮੈਂ ਕਿਉਂ ਰੋਵਾਂ? ਰੋਵੇ ਤਾਂ ਉਹ ਜਿਹਨੂੰ ਕੱਲ੍ਹ ਨੂੰ ਕਿਸੇ ਨੇ ਥਾਂ ਨਹੀਂ ਦੇਣੀ। ਸਤਿਗੁਰੂ ਨੇ ਬਾਣੀ ਵਿੱਚ ਇੱਕ ਤੋਂ ਕਈ ਖਸਮ ਮਰੈ ਤੋ ਨਾਰ ਨਾ ਰੋਵੈ, ਮਾਲਕ ਮਰੇ ਤਾਂ ਮਾਇਆ ਕਦੀ ਨਹੀਂ ਰੋਂਦੀ, ਕਦੀ ਰੋਂਦੀ ਤੱਕੀ? ਦੇਖੋ ਮਹੱਲਾਂ ਵਿੱਚ ਵੈਣ ਪੈਣਗੇ, ਪਰ ਕਦੀ ਕੰਧਾਂ ਵਿੱਚੋਂ ਪਾਣੀ ਸਿਮਦਾ ਤੱਕਿਆ? ਕਦੀ ਪਦਾਰਥਾਂ ਵਿੱਚੋਂ ਰੋਂਦਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ? ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰੋ ਔਰੋ ਹੋਵੈ, ਉਹਨੂੰ ਰੱਖਣ ਵਾਲਾ ਕੋਈ ਹੋਰ ਆ ਜਾਂਦਾ। ਦੌਲਤ ਨੇ ਸਾਥ ਨਾ ਦਿੱਤਾ, ਅਮੀਰਾਂ ਵਜ਼ੀਰਾਂ ਨੇ ਸਾਥ ਨਾ ਦਿੱਤਾ, ਆਪਣੀਆਂ ਬੇਗਮਾਂ ਨੇ ਸਾਥ ਨਾ ਦਿੱਤਾ, ਹਕੀਮ ਜਿਹੜੇ ਨੇ ਜਵਾਬ ਦੇ ਗਏ। ਜਦੋਂ ਸਿਕੰਦਰ ਦੀ ਮੌਤ ਆਈ, ਮਾਂ ਨੂੰ ਨਾਜ਼ ਸੀ ਕਿ ਮੇਰੇ ਸਿਕੰਦਰ ਨੂੰ ਕਦੀ ਮੌਤ ਆ ਸਕਦੀ ਹੈ ਜੇ, ਪਰ ਜਵਾਨੀ ਵਿੱਚ ਸਿਕੰਦਰ ਗਿਆ ਅਤੇ ਜਦੋਂ ਉਹ ਮਰਿਆ ਕਬਰ ਵਿੱਚ ਦਫਨਾ ਦਿੱਤਾ, ਅਤੇ ਲੋਕ ਇਕੱਠੇ ਹੋਏ ਉਸ ਹਜ਼ੂਮ ਅੰਦਰ। ਸਿਕੰਦਰ ਦੀ ਮਾਂ ਨੇ ਉੱਚੀ ਪੁਕਾਰ ਕੇ ਕਿਹਾ ਕਿ ਲੋਕੋ ਦੱਸੋ ਕਿ ਮੇਰਾ ਪੁੱਤਰ ਹੈ ਕਿੱਥੇ, ਮੈਂ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਹਾਂ। ਅਤੇ ਨਾਲ ਕਿਹਾ ਸਿਕੰਦਰ ਤੇਰਾ ਨਾਂ ਸੁਣ ਕੇ ਲੋਕ ਕੰਬਦੇ ਸਨ, ਅੱਜ ਤੂੰ ਕਿਹੜੀ ਗੂੜੀ ਨੀਂਦ ਵਿੱਚ ਚਲਾ ਗਿਆ? ਕਹਿੰਦੇ ਨੇ ਮਾਂ ਦੇ ਕੰਨਾਂ ਵਿੱਚੋਂ ਆਵਾਜ਼ ਪਈ, ਮਾਈ ਕਿਹੜੇ ਸਿਕੰਦਰ ਨੂੰ ਲੱਭਣ ਆ ਗਈ ਹੈ, ਇੱਥੇ ਤੇਰੇ ਸਿਕੰਦਰ ਤੋਂ ਪਹਿਲਾਂ ਲੱਖਾਂ ਹੋਰ ਗੁਜ਼ਰੇ ਨੇ, ਤੇਰਾ ਸਿਕੰਦਰ ਤਾਂ ਉਹਨਾਂ ਦੇ ਸਾਹਮਣੇ ਕੀੜੀ ਦੇ ਤੁਲ ਹੈ, ਤੂੰ ਕਿੱਦਾਂ ਮਾਣ ਪਈ ਕਰਨੀ? ਅਤੇ ਮੈਂ ਅਰਜ਼ ਕਰਾਂ, ਇੰਨਾ ਵੱਡਾ ਬੰਦਾ ਜਿਹਨੇ ਸੁਪਨਾ ਵੀ ਲਿਆ ਅਤੇ ਸੁਪਨਾ ਕੁਝ ਸਾਕਾਰ ਵੀ ਹੋਇਆ, ਅਤੇ ਕੀ ਉਹਦੇ ਨਾਲ ਮਹੱਲ ਮਾੜੀਆਂ ਗਏ ਨੇ? ਉਸ ਉਰਦੂ ਦੇ ਵਿਦਵਾਨ ਨੇ ਸ਼ਬਦ ਵਰਤੇ ਨੇ ਕਿ ਜ਼ਰ ਸਿਕੰਦਰ ਨੇ ਜਮ੍ਹਾਂ ਕਰ ਕਹਿ ਦਿਆ ਹੂੰ ਮੈਂ ਖੁਦਾ, ਚਾਰ ਟਕੇ ਆਏ ਮੈਂ ਰੱਬ ਹਾਂ। ਜ਼ਰ ਸਿਕੰਦਰ ਨੇ ਜਮ੍ਹਾਂ ਕਰ ਕਹਿ ਦਿਆ ਹੂੰ ਮੈਂ ਖੁਦਾ, ਵਕਤ ਪੜਨੇ ਪਰ ਕਜ਼ਾ ਕੇ ਸਭ ਲੱਗੇ ਖੂਨੇ ਜੁਦਾ। ਸ਼ਬਦ ਬੜੇ ਸੌਖੇ ਜਿਹੇ ਨੇ, ਤੁਸੀਂ ਸਮਝ ਜਾਓਗੇ। ਕਹਿਣ ਲੱਗੇ ਜ਼ਰ ਸਿਕੰਦਰ ਨੇ ਜਮ੍ਹਾਂ ਕਰ ਕਹਿ ਦਿਆ ਹੂੰ ਮੈਂ ਖੁਦਾ, ਵਕਤ ਪੜਨੇ ਪਰ ਕਜ਼ਾ ਕੇ ਸਭ ਲੱਗੇ ਖੂਨੇ ਜੁਦਾ, ਸਭ ਮੁਲਕ ਜਨਾਨ ਕੇ ਹਕਮਤ ਗਰੋਂ ਸੇ ਯੂੰ ਕਹਾ, ਹੈ ਕੋਈ ਮੇਰੇ ਬਚਾਨੇ ਕੇ ਲੀਏ ਮੌਤ ਕੀ ਇਸ ਵਕਤ ਦਵਾ, ਕੋਈ ਦਵਾਈ ਖੈ? ਕਹਿਣ ਲੱਗੇ ਔਰ ਅਮੀਰੋਂ ਔਰ ਵਜ਼ੀਰੋਂ ਬੇਗਮੋਂ ਸੇ ਯੂੰ ਕਹਾ, ਹੈ ਕੋਈ ਮੇਰੇ ਬਚਾਨੇ ਕੇ ਲੀਏ ਅਹਿਲੇ ਵਫਾ, ਢੇਰ ਦੌਲਤ ਕੇ ਲਗਾ ਕਰ ਹਾਥ ਮੇ ਲੂ ਯੂੰ ਕਹਾ। ਕਹਿਣ ਲੱਗੇ ਕਿ ਤੂੰ ਵੀ ਮੁਝ ਕੋ ਛੋੜਤੀ, ਅਬ ਤੋ ਮੈਂ ਤਨਹਾ ਚਲਾ, ਦੇਖ ਤੂੰ ਵੀ ਮੇਰਾ ਸਾਥ ਛੱਡ ਗਈ। ਉੱਥੇ ਅਖੀਰ 'ਤੇ ਉਹ ਲਿਖਦਾ ਹੈ ਕਿ ਜਿਸ ਕਾ ਲਖ ਤੇ ਜਿਗਰ ਥਾਂ ਉਸ ਕਾ ਜਿਗਰ ਫਟਨੇ ਲਗਾ, ਜਿਹਦਾ ਪੁੱਤਰ ਸੀ ਉਹ ਤੜਫਣ ਲੱਗੀ, ਮੇਰਾ ਸਿਕੰਦਰ, ਜਿਸ ਕਾ ਲਖ ਤੇ ਜਿਗਰ ਥਾਂ ਉਸ ਕਾ ਜਿਗਰ ਫਟਨੇ ਲਗਾ, ਪੂਛਤੀ ਹੈ ਹਰ ਬਸ਼ਰ ਸੇ ਹੈ ਸਿਕੰਦਰ ਕੌਣ ਜਾਂ, ਕਬਰ ਪਰ ਆਪਣੇ ਪਿਸਰ ਕੀ ਸੁਖਨ ਯੂੰ ਕਹਿਣੇ ਲੱਗੀ, ਐ ਸਿਕੰਦਰ ਐ ਸਿਕੰਦਰ ਵੋ ਮੁਹੱਬਤ ਮਤ ਬੁਲਾ, ਆਖਰ ਅਰਸ਼ ਸੇ ਆਵਾਜ਼ ਇਹ ਆਨੇ ਲੱਗੀ, ਆ ਚੁੱਕੇ ਲਾਖੋ ਸਿਕੰਦਰ ਇਸ ਜਗ੍ਹਾ ਲਾਖੋਂ ਦਫਾ। ਕਿਹੜੇ ਸਿਕੰਦਰ ਦੀ ਗੱਲ ਕਰਨੀ ਹੈ? ਇੱਥੇ ਲੱਖਾਂ ਸਿਕੰਦਰ ਹੋ ਗੁਜ਼ਰੇ ਨੇ। ਮੈਂ ਕਹਿੰਦਾ ਉਹ ਤਾਂ ਉਰਦੂ ਦਾ ਵਿਦਵਾਨ ਆਪਣੇ ਖਿਆਲਾਂ ਨੂੰ ਪ੍ਰਗਟ ਕਰਦਾ ਹੈ, ਅਤੇ ਮੇਰੇ ਬਾਬੇ ਨੇ ਤਾਂ ਧੁਰਕੀ ਬਾਣੀ ਵਿੱਚ ਰੋਜ਼ ਕਹਿ ਦਿੱਤਾ ਕਿ ਸੱਜਣਾ ਕਿ ਪਾਸ ਦਮਾਮੇ ਛੱਤ ਸਿਰ ਕੋ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ, ਪਾਸ ਦਮਾਮੇ ਕੋਲ ਪਏ ਨੇ ਨਗਾਰੇ, ਸਿਰ 'ਤੇ ਝੁੱਲਣ ਵਾਲੇ ਛੱਤਰ ਪਏ ਨੇ, ਸੀ ਬਾਹਰ ਨਿਕਲਣਾ ਨਗਾਰੇ ਵਜਨੇ, ਸਿਰ ਉੱਤੇ ਸੋਨੇ ਦੇ ਛੱਤਰ ਝੁੱਲਣੇ। ਪਿਆਰਿਓ ਅੱਜ ਨਗਾਰੇ ਕੋਲ ਨੇ, ਛੱਤਰ ਕੋਲ ਨੇ, ਸਿਫਤਾਂ ਕਰਨ ਵਾਲੇ ਕਵੀ ਕੋਲ ਨੇ, ਤੇ ਬੰਦੇ ਨੂੰ ਇਸ ਤਰ੍ਹਾਂ ਜ਼ਮੀਨ ਵਿੱਚ ਗੱਡ ਕੇ ਇਕੱਲਿਆਂ ਆ ਗਏ ਜਿਵੇਂ ਕੋਈ ਯਤੀਮ ਨੂੰ ਆਪਣੇ ਪਿੰਡ ਤੋਂ ਧੱਕੇ ਮਾਰ ਕੇ ਬਾਹਰ ਕੱਢਦੇ। ਜੇ ਪੁੱਛੀਏ ਤਾਂ ਰਿਆਸਤ ਦਾ ਮਾਲਕ ਸੀ, ਪਰ ਬਾਬਾ ਫਰੀਦ ਜੀ ਕਹਿਣ ਲੱਗੇ, ਪਿਆਰਿਆ ਪਾਸ ਦਮਾਮੇ ਛੱਤ ਸਿਰ, ਪੇਰੀ ਸੱਡੋ ਰੱਡ, ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ ਗੱਡ। ਕਿਤੇ ਬਾਬਾ ਜੀ ਦੀ ਰਚਨਾ ਵਿੱਚੋਂ ਪੜ੍ਹੋ, ਕਹਿਣ ਲੱਗੇ, ਮਹਿਲ ਮਹਿਲ ਨਿਸ਼ਖਣ ਰਹਿ ਗਏ, ਮਹਿਲ ਜਿਹੜੇ ਨੇ ਖਾਲੀ ਹੋ ਗਏ, ਕੋਈ ਵੀ ਉੱਥੇ ਅੱਜ ਆਵਾਜ਼ ਨਹੀਂ ਆਉਂਦੀ ਪਈ, ਮਹਿਲ ਨਿਸ਼ਖਣ ਰਹਿ ਗਏ, ਵਾਸਾ ਆਇਆ ਤਲ, ਜ਼ਮੀਨ 'ਤੇ ਆ ਕੇ ਸੌਂ ਗਿਆ, ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ, ਅੱਜ ਤੇਰੀ ਸਰੀਰ ਕਬਰ ਵਿੱਚ ਸੜਦਾ ਪਿਆ, ਪਿਆਰਿਆ ਕਿੱਥੇ ਚਲਾ ਗਿਆ ਇੰਨੇ ਮਹਿਲ ਬਣਾਉਣ ਵਾਲਾ। ਬਾਬੇ ਫਰੀਦ ਨੇ ਇੱਕ ਹੋਰ ਸ਼ਲੋਕ ਕਿਹਾ, ਮੈਂ ਚਾਰ ਪੰਜ ਸ਼ਲੋਕ ਇਕੱਠੇ ਅਰਜ਼ ਕਰਨੇ ਚਾਹੁੰਦਾ। ਪਹਿਲਾ ਬਚਨ ਉਹਨਾਂ ਨੇ ਕਿਹਾ ਸੀ, ਪਾਸ ਦਮਾਮੇ ਛੱਤ ਸਿਰ, ਪੇਰੀ ਸੱਡੋ ਰੱਡ, ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ ਗੱਡ। ਅਤੇ ਪਤਾ ਕਿਵੇਂ ਸੁੱਤਾ? ਇਹ ਨਹੀਂ ਕਿ ਇਹਨੇ ਪਾਸਾ ਬਦਲਣਾ ਕਬਰ ਵਿੱਚ, ਘਰ ਦੇ ਜਿਹੜੇ ਪਾਸੇ ਲਟਾ ਕੇ ਚਲੇ ਗਏ, ਸਦੀਆਂ ਲੰਘ ਗਈਆਂ, ਕਬਰ ਵਿੱਚ ਉਸੇ ਪਾਸੇ ਪਿਆ ਹੈ। ਬੰਦੇ ਨੇ ਪਾਸਾ ਵੀ ਨਹੀਂ ਮਾਰਿਆ, ਜ਼ਮੀਨ ਵਿੱਚੋਂ ਕੀੜੇ ਨਿਕਲੇ, ਉਹਨਾਂ ਨੇ ਇਹਦੇ ਮਾਸ ਨੂੰ ਨੋਚ ਨੋਚ ਕੇ ਖਾਣਾ ਸ਼ੁਰੂ ਕੀਤਾ। ਹਜ਼ੂਰ ਕਹਿੰਦੇ, ਮਹੱਲਾਂ ਵਿੱਚ ਰਹਿਣ ਵਾਲਿਆ, ਕਦੇ ਤਨ 'ਤੇ ਕੀੜੀ ਚੱਲਦੀ ਹੋਵੇ ਅਤੇ ਇੱਕ ਖਿੰਨ ਵਿੱਚ ਤੂੰ ਕੀੜੀ ਨੂੰ ਮਸਲ ਕੇ ਰੱਖ ਦਿੰਦਾ ਸੈਂ, ਅੱਜ ਤਾਂ ਕਬਰ ਵਿੱਚ ਕੀੜਿਆਂ ਤੇਰਾ ਮਾਸ ਨੋਚ ਕੇ ਖਾ ਲਿਆ, ਕਿੱਥੇ ਤੇਰੇ ਮਹੱਲ ਅਤੇ ਕਿੱਥੇ ਤੈਨੂੰ ਬਚਾਉਣ ਵਾਲੇ ਅਹਿਲਕਾਰ। ਉਹਨਾਂ ਦਾ ਦੂਸਰਾ ਬਚਨ ਹੈ ਕਿ ਇੱਤ ਸਰਾਣੇ ਭੋਏ ਸਵਣ, ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ, ਕਾਰਜ ਸਾਢੇ ਤੀਨ ਖੱਤ ਘਣੀ ਤਾਂ ਪੌਣੇ ਚਾਰ। ਸਾਹਿਬ ਕਹਿਣ ਲੱਗੇ, ਇੱਟ ਸਰਾਣੇ ਭੋਏ ਸਵਣ, ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ ਇੱਕਤ ਪਿਆ ਪਾਸ, ਮਹਿਲ ਨਿਸੱਖਣ ਰਹਿ ਗਏ, ਵਾਸਾਂ ਆਇਆ ਤਲ, ਪਿਆਰਿਓ ਗੋਰਾਂ ਸੇ ਨਿਮਾਣੀਆਂ ਬੈਸਣ ਰੂਹਾਂ ਮਲ। ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ, ਆਖੀ ਸ਼ੇਖਾਂ ਬੰਦਗੀ ਚੱਲਣ ਅੱਜ ਕੇ ਕੱਲ। ਉਹਨਾਂ ਨੇ ਪਵਿੱਤਰ ਬਚਨ ਕਰੇ ਕਿ ਗੋਰ ਨਿਮਾਣੀ ਸੱਡ ਕਰੈ, ਕਿਹੜੇ ਮਹੱਲਾਂ ਵੀ ਜਾਣਾ ਪਿਆ ਕਬਰ ਆਵਾਜ਼ਾਂ ਪਈ ਮਾਰ ਦੀਏ, ਗੋਰ ਨਿਮਾਣੀ ਸੱਡ ਕਰੈ, ਨੇ ਘਰਿਆ ਘਰ ਆਓ, ਸਰ ਪਰ ਮੈਥੈ ਆਵਣਾ ਮਰਨੋ ਨਾ ਡਰਿਆ। ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ, ਕੋਠੇ ਮੰਡਪ ਮਾੜੀਆਂ ਉਸਾਰੇਂਦੇ ਪੀ ਗਏ, ਕੌੜਾ ਕੂੜਾ ਸੌਦਾ ਕਰ ਗਏ, ਕਹਿਣ ਲੱਗੇ ਦੁਨੀਆਂ ਤੋਂ ਕੂਚ ਕਰ ਗਏ ਨੇ, ਗੋਰੀ ਆਏ ਪਏ ਕਬਰਾਂ ਵਿੱਚ ਡੱਕੇ ਪਏ ਨੇ, ਝੂਠੇ ਸੌਦੇ ਕਰਕੇ ਚਲੇ ਗਏ। ਉਹਨਾਂ ਨੇ ਅੰਮ੍ਰਿਤ ਬਚਨ ਕਹਿ ਸਨ, ਕਹਿਣ ਲੱਗੇ, ਕੋਠੇ ਮੰਡਪ ਮਾੜੀਆਂ ਇੱਤ ਨਾ ਲਾਏ ਚਿੱਤ। ਮੈਂ ਸਿਰਫ ਉਸ ਸ਼ਲੋਕ 'ਤੇ ਪ੍ਰਮਾਣ ਅਰਜ਼ ਕਰ ਰਿਹਾ ਕਿ ਕੋਠੇ ਮੰਡਪ ਖੇਤ ਕਰ ਕਾਏ ਮਰੋ ਸਵਾਰ, ਅਤੇ ਬਾਬਾ ਜੀ ਕਹਿ ਰਹੇ ਨੇ, ਕੋਠੇ ਮੰਡਪ ਮਾੜੀਆਂ ਇੱਤ ਨਾ ਲਾਏ ਚਿੱਤ, ਮਿੱਟੀ ਪਈ ਅਤੋਲਵੀਂ ਕੋਏ ਨਾ ਖੁਸ਼ੀ ਮਿੱਤ। ਅੱਜ ਤੂੰ ਘਰ ਵਿੱਚ ਰਹਿੰਦਾ, ਥੋੜ੍ਹੀ ਜਿਹੀ ਮਿੱਟੀ ਕਿਤੇ ਤੇਰੇ ਤਨ ਨੂੰ ਲੱਗ ਜਾਏ ਅਤੇ ਤੂੰ ਉਸ ਕੱਪੜੇ ਨੂੰ ਪਾ ਕੇ ਬਾਹਰ ਨਹੀਂ ਜਾਂਦਾ। ਉਹ ਬੰਦਿਆ, ਦੋ ਚਾਰ ਕਿਤੇ ਕਣ ਮਿੱਟੀ ਦੇ ਤਨ ਨੂੰ ਲੱਗ ਜਾਣ ਅਤੇ ਤੂੰ ਕੱਪੜੇ ਪਸੰਦ ਨਹੀਂ ਕਰਦਾ, ਅਤੇ ਜਿੱਦਣ ਕਬਰ ਵਿੱਚ ਤੈਨੂੰ ਪਾਣਗੇ, ਮਣਾ ਮੁਈ ਮੁੱਟੀ ਤੇਰੇ ਤਨ ਦੇ ਉੱਤੇ ਪਾ ਦਿੱਤੀ, ਅੱਜ ਤੇਰੇ ਤੋਂ ਪੁੱਛਣਾ ਪਿਆ ਮੈਨੂੰ ਦੱਸ ਤਾਂ ਸਹੀ, ਮਹੱਲਾਂ ਵਿੱਚ ਰਹਿਣ ਵਾਲਿਆ ਅੱਜ ਤਾਂ ਅਤੋਲ ਵੀ ਮਿੱਟੀ ਤੋਲ ਕੇ ਨਹੀਂ ਪਾਈ। ਕਦੀ ਕਿਸੇ ਮੁਰਦੇ 'ਤੇ ਤੋਲ ਕੇ ਮਿੱਟੀ ਪਾਈ? ਲੱਕੜਾਂ ਤੋੜ ਕੇ ਪਾਉਂਦੇ ਜੇ, ਪਰ ਮਿੱਟੀ ਤੋਲ ਕੇ ਨਹੀਂ ਪਾਈ ਜਾਂਦੀ। ਮਿੱਟੀ ਪਈ ਅਤੋਲ ਵੀ ਕੋਏ ਨਾ ਖੁਸ਼ੀ ਮਿੱਤ, ਜਦੋਂ ਅਤੋਲ ਵੀ ਮਿੱਟੀ ਤੇਰੇ 'ਤੇ ਪੈ ਗਈ, ਕਿਸੇ ਨੇ ਤੇਰਾ ਮਿੱਤਰ ਨਹੀਂ ਬਣਨਾ, ਇਹਨਾਂ ਮੰਡਪ ਮਾੜੀਆਂ ਵਿੱਚ ਤੂੰ ਖਚਤ ਨਾ ਹੋ। ਸਤਿਗੁਰੂ ਕਿਰਪਾਲੂ ਜੀ ਨੇ ਇਸੇ ਕਰਕੇ ਅੰਮ੍ਰਿਤ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ। ਜਦੋਂ ਅਸੀਂ ਬਾਬਾ ਨਾਮਦੇਵ ਜੀ ਦਾ ਬਚਨ ਪੜ੍ਹਦੇ ਹਾਂ, ਉਹ ਤਾਂ ਕਿਰਪਾ ਕਰਦੇ ਨੇ, ਗਹਿਰੀ ਕਰਕੇ ਨੀਵ ਖੁਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ 'ਤੇ ਕੋ ਅਧਕਾਈ, ਜਿਣ ਤ੍ਰਿਣ ਧਰ ਮੂੰਡ ਬੁਲਾਏ, ਖਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹ। ਕਾਹਦਾ ਮਾਣ ਕਰਨਾ? ਇਹ ਮਹੱਲ ਮਾੜੀਆਂ ਕਦੀ ਕਿਸੇ ਦੇ ਨਾਲ ਤੁਰੇ ਨੇ? ਕਿਸੇ ਦੇ ਨਾਲ ਨਹੀਂ ਗਏ। ਗੁਰੂ ਕੇ ਸਿੱਖੋ, ਦੇਖੋ ਆਪਾਂ ਬਾਣੀ ਦੀ ਟੇਕ ਲੈ ਕੇ ਜਦੋਂ ਦੇਖਦੇ ਹਾਂ, ਰੱਬ ਨੇ ਰਹਿਣ ਵਾਸਤੇ ਘਰ ਦਿੱਤਾ, ਨਾਲ ਜਾਣ ਵਾਸਤੇ ਘਰ ਨਹੀਂ। ਰੱਬ ਨੇ ਤਨ 'ਤੇ ਬਸਤਰ ਪਾਉਣ, ਤਨ ਢੱਕਣ ਲਈ ਬਸਤਰ ਦਿੱਤੇ ਨੇ, ਨਾਲ ਜਾਣ ਵਾਲੇ ਬਸਤਰ ਨਹੀਂ। ਕਿੰਨੇ ਕੁ ਬਸਤਰ ਨਾਲ ਜਾਂਦੇ ਨੇ। ਇੱਕ ਦਿਨ ਮੈਂ ਅਰਜ਼ ਕੀਤੀ ਸੀ, ਅਸੀਂ ਘਰ ਨੂੰ ਬਣਾਉਂਦੇ ਹਾਂ, ਇੱਕ ਇੱਕ ਬਾਥਰੂਮ ਵਿੱਚ ਪਤਾ ਨਹੀਂ ਲੋਕਾਂ ਨੇ ਲੱਖਾਂ ਲੱਖਾਂ ਰੁਪਈਆ ਲਾ ਦਿੱਤਾ ਹੋਣਾ। ਮੇਰਾ ਖਿਆਲ ਹੈ ਕਿ ਆਮ ਗਰੀਬ ਬੰਦਿਆਂ ਦੇ ਕਈ ਘਰ ਬਣ ਜਾਣ ਕਿ ਇੱਕ ਅਮੀਰ ਦਾ ਕੇਵਲ ਬਾਥਰੂਮ ਬਣਦਾ ਹੈ। ਬੜੇ ਕੀਮਤੀ ਕੀਮਤੀ ਪੱਥਰ, ਕੀਮਤੀ ਕੀਮਤੀ ਚੀਜ਼ਾਂ ਉਹਨੇ ਲਾਈਆਂ। ਪਰ ਕਦੀ ਸੋਚਿਆ ਪਿੰਡਾਂ ਵੀ ਦੇਖਿਓ, ਅੱਜ ਭਾਵੇਂ ਸ਼ਹਿਰਾਂ ਵਿੱਚ ਇਸ ਗੱਲ ਨੂੰ ਲੋਕ ਠੀਕ ਹੈ ਸੂਝ ਆਈ ਅਤੇ ਨਹੀਂ ਕਰ ਰਹੇ, ਪਰ ਪਿੰਡਾਂ ਵਿੱਚ ਤੱਕਿਓ, ਜਦੋਂ ਬੰਦੇ ਦੀ ਮੌਤ ਹੁੰਦੀ ਹੈ ਉਹਨੇ ਬਾਥਰੂਮ ਭਾਵੇਂ ਲੱਖਾਂ ਰੁਪਈਏ ਲਾ ਕੇ ਬਣਾਇਆ ਹੋਵੇ, ਮਰਨ ਤੋਂ ਬਾਅਦ ਜੇ ਉਹਦਾ ਇਸ਼ਨਾਨ ਪਹਿਲੀ ਗੱਲ ਤਾਂ ਉੱਥੇ ਕਰਾਉਂਦੇ ਨੇ, ਜੇ ਮੰਨ ਲਓ ਕਰਾ ਲਿਆ ਜਾਏ ਤਾਂ ਨੌਕਰ ਨੂੰ ਆਵਾਜ਼ ਦੇ ਕੇ ਕਹਿੰਦੇ ਨੇ ਕਿ ਬਾਥਰੂਮ ਵਿੱਚੋਂ ਜਿਹੜਾ ਪਾਣੀ ਬਾਹਰ ਨਿਕਲਣਾ ਇਹਦੇ ਵਾਸਤੇ ਵੱਖਰਾ ਟੋਇਆ ਪੱਟ ਦੇਈਂ। ਕਿਉਂ ਅੱਜ ਵੀ ਪਿੰਡਾਂ ਵਿੱਚ ਕਰਦੇ ਨੇ ਕਿ ਇਹਦੇ ਲਈ ਵੱਖਰਾ ਟੋਇਆ ਪੱਟੀ, ਉਹ ਟੋਇਆ ਪੱਟਦੇ ਨੇ ਅਤੇ ਜਦੋਂ ਉਹਦੇ ਮੁਰਦੇ ਸਰੀਰ ਦਾ ਇਸ਼ਨਾਨ ਕਰਾਉਂਦੇ ਨੇ ਅਤੇ ਪਾਣੀ ਉਹਦੇ ਤਨ ਨੂੰ ਲੱਗ ਕੇ ਨਾਲੀ ਤੋਂ ਰੋਕ ਦਿੰਦੇ ਨੇ ਅੱਗੇ ਪਾਣੀ ਨਾ ਜਾਏ, ਅਤੇ ਜਿਹੜਾ ਟੋਇਆ ਪੱਟਿਆ ਨਾ ਸਾਰਾ ਪਾਣੀ ਉਹਦੇ ਵਿੱਚ ਚਲਾ ਜਾਂਦਾ। ਕਿਉਂ? ਇਸ ਕਰਕੇ ਕਿ ਜਿਸ ਬੰਦੇ ਦੀ ਮੌਤ ਹੋ ਗਈ ਹੈ ਮਰੇ ਹੋਏ ਬੰਦੇ ਦੇ ਤਨ ਨੂੰ ਲੱਗਾ ਹੋਇਆ ਪਾਣੀ ਘਰ ਦੇ ਜੀ ਉਹਨੂੰ ਨਾਲੀ ਵਿੱਚ ਵੀ ਜਾਣ ਨਹੀਂ ਦਿੰਦੇ। ਉਹ ਬੰਦਿਆ ਤੇਰੇ ਤਨ ਦੇ ਪਾਣੀ ਨੂੰ ਗੰਦੀ ਨਾਲੀ ਵਿੱਚ ਥਾਂ ਨਹੀਂ ਲੋਕ ਦਿੰਦੇ ਪਏ, ਅਤੇ ਤੂੰ ਜਿਹੜਾ ਇੰਨਾ ਕੁਝ ਪਾਪ ਕਰਕੇ ਇਕੱਠਾ ਕਰਨਾ ਪਿਆ ਕਿ ਰੱਬ ਦੇ ਘਰ ਤੈਨੂੰ ਥਾਂ ਮਿਲ ਜਾਏਗੀ? ਸਵਾਲ ਹੀ ਨਹੀਂ ਪੈਦਾ ਹੁੰਦਾ। ਇਕੱਠਾ ਬਹੁਤ ਕੀਚਾਂ ਪਰ ਨਾਲ ਕੀ ਤੁਰਿਆ। ਸਾਹਿਬ ਕਿਰਪਾਲੂ ਗੁਰੂ ਕਲਗੀਧਰ ਜੀ ਦੇ ਕਦੀ ਬਚਨ ਪੜ੍ਹੋ, ਹਜ਼ੂਰ ਨੇ ਫੁਰਮਾਇਆ ਤਉ ਤਨ ਤਿਆਗਤ ਹੀ ਸੁਣ ਰੇ ਜੜ, ਪ੍ਰੇਤ ਬਖਾਨ ਤਿਰਿਆ ਭੱਜ ਜੈ ਹੈ, ਕੋਠੇ ਮੰਡਪ ਖੇਤ ਕਰ ਕਾਹੇ ਮਰੋ ਸਵਾਰ। ਤਉ ਤਨ ਤਿਆਗਤ ਹੀ ਸੁਣ ਰੇ ਜੜ, ਪ੍ਰੇਤ ਬਖਾਨ ਤਿਰਿਆ ਭੱਜ ਜੈ ਹੈ, ਪੁੱਤਰ ਕਲੱਤਰ ਸੁਮਿੱਤਰ ਸਖਾ ਇਹ ਬੇਗ ਨਕਾਰੋ ਆਇਸ ਦੈ ਹੈ, ਭੌਣ ਭੰਡਾਰ ਉੱਚੇ ਉੱਚੇ ਭਵਨ ਭਰੇ ਹੋਏ ਭੰਡਾਰੇ, ਧਰਾਗੜ ਜੇਤਕ ਜਿੰਨੀ ਜ਼ਮੀਨ ਅਤੇ ਜਿੰਨੇ ਕਿਲ੍ਹੇ ਨੇ, ਛਾੜਤ ਪ੍ਰਾਣ ਬੇਗਾਨ ਕਹੇ ਹੈ, ਚੇਤ ਰੇ ਚੇਤ ਅਚੇਤ ਮਹਾਂਪਾਸ਼ ਅੰਤ ਕੀ ਬਾਰ ਅਕੇਲੋ ਹੀ ਜੈ ਹੈ। ਅੰਤਲੇ ਸਮੇਂ ਤੂੰ ਧਰਤੀ ਤੋਂ ਇਕੱਲਿਆਂ ਕੂਚ ਕਰਨਾ ਹੈ। ਦੇਖੋ ਰਹਿਣਾ ਅਸੀਂ ਸਾਰਿਆਂ ਨੇ, ਪਰ ਜਿੰਨਾ ਕੁ ਸਮਾਂ ਰੱਬ ਨੇ ਜ਼ਿੰਦਗੀ ਦਿੱਤੀ, ਬਾਣੀ ਵਿੱਚ ਅਨੇਕਾਂ ਪ੍ਰਮਾਣ ਦਿੱਤੇ ਕਿ ਕਿਸੇ ਤਰੀਕੇ ਨਾਲ ਇਸ ਬੰਦੇ ਨੂੰ ਸਮਝ ਪੈ ਜਾਏ। ਮੈਂ ਤਿੰਨ ਕੁ ਪ੍ਰਮਾਣ ਅਰਜ਼ ਕਰਨੇ ਚਾਹੁੰਦਾ। ਇੱਕ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ, ਭਗਤ ਸਾਹਿਬ ਦੀ ਬਾਣੀ ਵਿੱਚੋਂ। ਦੇਖੋ ਅਸੀਂ ਭਗਤਾਂ ਦੇ ਬਚਨ ਪੜ੍ਹਨੇ, ਰੁੱਖ ਸਾਡੇ ਘਰ ਦੇ ਅੰਦਰ ਹੈ ਕਿ ਉਸ ਰੁੱਖ ਨੂੰ ਕਦੀ ਧਿਆਨ ਨਾਲ ਤੁਸੀਂ ਤੱਕਿਓ ਕਿ ਰੁੱਖ ਜਦੋਂ ਘਰ ਵਿੱਚ ਆਪਾਂ ਲਾਇਆ ਅਤੇ ਰੁੱਖ ਦੇ ਫੈਲਾਅ ਬਣਿਆ, ਰੁੱਖ ਵੱਡਾ ਹੋਇਆ, ਅਤੇ ਰਾਤ ਨੂੰ ਤੁਸੀਂ ਛੋਟੇ ਛੋਟੇ ਪੰਛੀ ਉਸ ਰੁੱਖ ਦੀ ਟਾਹਣੀ 'ਤੇ ਆ ਕੇ ਬਹਿੰਦੇ ਨੇ। ਹਰ ਰੁੱਖ ਦਾ ਰੰਗ ਇੱਕੋ ਜਿਹਾ ਨਹੀਂ, ਹਰ ਰੁੱਖ ਦੇ ਪੱਤੇ ਇੱਕੋ ਜਿਹੇ ਨਹੀਂ, ਅਤੇ ਉੱਥੇ ਬੈਠਣ ਵਾਲੇ ਪੰਛੀ ਜਿਹੜੇ ਨੇ ਉਹਨਾਂ ਦਾ ਰੰਗ, ਉਹਨਾਂ ਦੀ ਬੋਲੀ, ਉਹਨਾਂ ਦੀ ਸ਼ਕਲ ਵੀ ਇੱਕੋ ਜਿਹੀ ਨਹੀਂ, ਉਹਨਾਂ ਦੀ ਖੁਰਾਕ ਵਿੱਚ ਵੀ ਅੰਤਰ ਹੋ ਸਕਦਾ। ਟਾਹਣੀ 'ਤੇ ਆ ਕੇ ਰਾਤ ਨੂੰ ਪੰਛੀ ਬੈਠੇ ਨੇ, ਬੜੀ ਉੱਚੀ ਉੱਚੀ ਪੁਕਾਰ ਦੇ ਰਹੇ, ਉਹ ਬੋਲਦੇ ਰਹੇ। ਕਹਿੰਦੇ ਨੇ ਇੱਥੇ ਉਹ ਵੀ ਪੰਛੀ ਨੇ ਜਿਹੜੇ ਰਾਤ ਨੂੰ ਬੋਲਦੇ ਨੇ ਅਤੇ ਬੰਦੇ ਦੇ ਚਿੱਤ ਨੂੰ ਭਾਉਂਦਾ ਜਦੋਂ ਉਹ ਸ਼ਾਮ ਨੂੰ ਬੈਠਣ ਲੱਗਿਆਂ ਬੋਲਦੇ ਨੇ। ਕੁਝ ਐਸੇ ਨੇ ਜਿਹੜੇ ਇੰਨਾ ਕੌੜਾ ਬੋਲਦੇ ਨੇ, ਉਹਨਾਂ ਦਾ ਬੋਲਿਆ ਹੋਇਆ ਭਾਂਦਾ ਨਹੀਂ। ਪੰਛੀ ਟਾਹਣੀ 'ਤੇ ਬੈਠਾ ਹੈ, ਰਾਤ ਬਤੀਤ ਹੋਈਏ, ਸੂਰਜ ਨਿਕਲਿਆ ਅਤੇ ਆਪਣੇ ਆਪਣੇ ਪਾਸੇ ਉਡਾਰੀ ਮਾਰ ਕੇ ਚਲੇ ਗਏ। ਦੇਖੋ ਕਦੀ ਵੀ ਪੰਛੀ ਨੇ ਉੱਡਣ ਲੱਗਿਆਂ ਇਹ ਨਹੀਂ ਕਿਹਾ ਕਿ ਇਸ ਟਾਹਣੀ 'ਤੇ ਰਾਤ ਮੈਂ ਬੈਠਾ ਵਾਂ, ਕੱਲ੍ਹ ਨੂੰ ਮੈਂ ਤੈਨੂੰ ਇਸ ਟਾਹਣੀ 'ਤੇ ਬਹਿਣ ਨਹੀਂ ਦੇਣਾ, ਮੈਂ ਆਪ ਹੀ ਆ ਕੇ ਬਾਂਗ। ਮੇਰੀ ਬੇਨਤੀ ਸਰਵਣ ਕਰਿਓ, ਇਨਸਾਨ ਦਾ ਸੁਭਾਅ ਕੀ ਹੈ? ਪੰਛੀ ਇੱਕ ਟਾਹਣੀ 'ਤੇ ਬਹਿੰਦਾ ਅਤੇ ਕਦੀ ਉਹ ਦੂਜੇ ਦਿਨ ਆ ਕੇ ਕਬਜ਼ਾ ਜਤਾਉਂਦਾ ਕਿ ਇਸ ਟਾਹਣੀ 'ਤੇ ਮੈਂ ਬੈਠਾ ਵਾਂ, ਤੇਰਾ ਹੱਕ ਨਹੀਂ? ਕਦੀ ਉਹ ਨਹੀਂ ਕਹਿੰਦਾ। ਅੱਜ ਉਹ ਬੈਠਾ, ਕੱਲ੍ਹ ਨੂੰ ਕਿਸੇ ਨੇ ਹੋਰ ਆ ਬਹਿਣਾ, ਪਰਸੋਂ ਕਿਸੇ ਹੋਰ ਨੇ ਆ ਬਹਿਣਾ। ਮੈਂ ਕਹਿੰਦਾ ਪੰਛੀ ਰਾਤ ਰੁੱਖ ਦੀ ਟਾਹਣੀ 'ਤੇ ਰਹਿੰਦਾ, ਦਿਨ ਨਿਕਲੇ ਅਤੇ ਉਡਾਰੀ ਮਾਰ ਜਾਂਦਾ। ਬੰਦੇ ਨੇ 5 ਮਿੰਟ ਕਿਤੇ ਬੱਸ ਦੀ ਸੀਟ 'ਤੇ ਬਹਿਣਾ ਹੋਵੇ ਨਾ, ਉਹ ਸਿਰ ਪਾੜਨ ਤੱਕ ਜਾਂਦਾ ਹੈ ਵੀ ਆਹ ਸੀਟ ਮੇਰੀ ਹੈ। ਮੈਂ ਸੋਚਣਾ ਬੰਦਾ ਅਸਲ ਵਿੱਚ ਪਸ਼ੂਆਂ ਅਤੇ ਪੰਛੀਆਂ ਤੋਂ ਨਖਿੱਧ ਹੋ ਜਾਂਦਾ ਹੈ, 5 ਮਿੰਟ ਬਹਿਣ ਵਾਸਤੇ ਕਬਜ਼ਾਂ ਅਤੇ ਹੰਕਾਰ ਜਿਤਾਉਂਦਾ। ਇਹਦੇ ਨਾਲੋਂ ਤਾਂ ਪੰਛੀ ਚੰਗਾ ਹੋਏ ਜਿਹੜਾ ਇੱਕ ਰਾਤ ਟਾਹਣੀ 'ਤੇ ਬਹਿ ਕੇ ਦੂਜੇ ਦਿਨ ਦਾਵਾ ਕਰਦੇ। ਹਜ਼ੂਰ ਨੇ ਬਚਨ ਕਿਹਾ, ਪਿਆਰਿਆ ਇਹ ਸੰਸਾਰ ਇੱਕ ਰੁੱਖ ਦੀ ਤਰ੍ਹਾਂ ਹੀ, ਇੱਥੇ ਕੌੜੇ ਬੋਲਣ ਵਾਲੇ ਵੀ ਪੰਛੀ ਆਉਣੇ ਨੇ ਅਤੇ ਇੱਥੇ ਮਿੱਠੇ ਬੋਲਣ ਵਾਲੇ ਵੀ ਆਉਣੇ ਨੇ। ਟਾਹਣੀ 'ਤੇ ਸਾਰਿਆਂ ਬਹਿਣਾ, ਪਰ ਨਾ ਮਿੱਠੇ ਬੋਲਣ ਵਾਲਿਆਂ ਦੀ ਟਾਹਣੀ ਬਣ ਕੇ ਰਹਿਣੀ ਹੈ ਅਤੇ ਨਾ ਕੌੜੇ ਬੋਲਣ ਵਾਲਿਆਂ ਦੀ। ਸਾਹਿਬ ਨੇ ਕਿਹਾ, ਬਿਰਖ ਹੈ ਹੇਠ ਸਭ ਜੰਤ ਇਕੱਠੇ, ਕਾਹੇ ਮਰੋ ਸਵਾਰ। ਇੱਕ ਪੰਛੀ ਦੀ ਤਰ੍ਹਾਂ ਰਾਤ ਰਹਿਣਾ, ਬਿਰਖ ਹੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਅਸਤ ਅਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਖਾਣੀਆਂ। ਬਾਬਾ ਰਵਿਦਾਸ ਜੀ ਨੂੰ ਪੁੱਛੋ, ਕਹਿਣ ਲੱਗੇ, ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸ਼ੇਰਾ। ਜਿਵੇਂ ਰੁੱਖ 'ਤੇ ਪੰਛੀ ਬੈਠਾ ਹੈ। ਕਬੀਰ ਸਾਹਿਬ ਦੇ ਬਚਨ ਪੜ੍ਹੋ, ਕਹਿਣ ਲੱਗੇ, ਰੇ ਮਨ ਤੇਰੋ ਕੋਈ ਨਹੀਂ, ਖਿੰਚ ਲੇ ਜੇ ਪਾਰ, ਖਿੰਚ ਲੇ ਜਿਨ ਪਾਰ, ਬਿਰਖ ਬਸੇਰੋ ਪੰਖ ਕੋ, ਤੈਸੋ ਇਹ ਸੰਸਾਰ। ਇਹ ਤਾਂ ਸੰਸਾਰ ਜਿਵੇਂ ਰੁੱਖ 'ਤੇ ਰਾਤ ਪੰਛੀ ਰਹਿੰਦੇ ਨੇ, ਕੂਚ ਕਰ ਜਾਂਦੇ ਨੇ, ਆਪਾਂ ਵੀ ਇੱਥੋਂ ਕੂਚ ਕਰਨਾ। ਇੱਕ ਦੋ ਪ੍ਰਮਾਣ ਹੋਰ ਅਰਜ਼ ਕਰਕੇ ਅੱਗੇ ਤੁਰਨਾ। ਬਾਬਾ ਫਰੀਦ ਸਾਹਿਬ ਦੀ ਰਚਨਾ, ਖਾਸ ਕਰਕੇ ਅੱਜ ਮੈਂ ਕੋਟ ਕਰ ਰਿਹਾ, ਉਹਨਾਂ ਦੇ ਇੱਕ ਸ਼ਬਦ ਨੂੰ ਪੜ੍ਹਿਓ। ਉਸ ਦੇ ਵਿੱਚ ਇੱਕ ਤੁਕ ਆਉਂਦੀ ਹੈ, ਸ਼ਬਦ ਆਰੰਭ ਹੁੰਦਾ ਹੈ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਰੱਬ ਨੂੰ ਬੋਲ, ਸਾਈ ਨੂੰ ਚੇਤੇ ਕਰ, ਉਹ ਬੋਲ ਕੇ ਕਹਿ ਰਹੇ ਨੇ, ਪਿਆਰੇ ਜੇ ਲੱਗਣਾ ਤਾਂ ਅੱਲਾਹ ਦੇ ਚਰਨਾਂ ਵਿੱਚ ਲੱਗ, ਆਪਾਂ ਨੂੰ ਲੱਗਣਾ ਵੀ ਨਾ ਹੁੰਦਾ। ਸਾਹਿਬ ਨੇ ਕਿਹਾ, ਲਾਗਣਾ ਲਾਗਨ ਨੀਕਾ ਗੁਰ ਚਰਨੀ ਮਨ ਲਾਗਣਾ, ਸਾਨੂੰ ਜਾਗਣਾ ਵੀ ਨਹੀਂ ਆਉਂਦਾ। ਬਾਬਾ ਜੀ ਨੇ ਕਿਹਾ, ਜਾਗਣਾ ਜਾਗਨ ਨੀਕਾ। ਸਾਹਿਬ ਨੂੰ ਪੁੱਛਿਆ ਕਿਵੇਂ, ਕਹਿਣ ਲੱਗੇ, ਹਰ ਕੀਰਤਨ ਮੈਂ ਜਾਗਣਾ। ਹਜ਼ੂਰ ਕਿਰਪਾਲੂ ਨੇ ਮਿਹਰ ਕੀਤੀ, ਕਹਿਣ ਲੱਗੇ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ, ਮੇਰੀ ਗੱਲ ਸੁਣ ਲੈ, ਅੱਲਾਹ ਦੇ ਚਰਨਾਂ ਨਾਲ ਜੁੜ ਜਾ। ਇਹ ਤਨ ਖੋਸ਼ੀ ਖਾਕ, ਇਸ ਤਨ ਨੇ ਇੱਕ ਦਿਨ ਖਾਕ ਹੋ ਜਾਣਾ, ਮਿੱਟੀ ਹੋ ਜਾਣਾ। ਨਿਮਾਣੀ ਗੌਰ ਘਰੇ ਅਤੇ ਮਿੱਟੀ ਨੂੰ ਚਮਕਾ ਚਮਕਾ ਕੇ ਮਰ ਚੱਲੇ ਹਾਂ, ਪਤਾ ਨਹੀਂ ਮਿੱਟੀ ਕਿਸੇ ਤਰੀਕੇ ਨਾਲ ਕਾਇਮ ਰਹਿ ਜਾਏ। ਅਤੇ ਮੈਂ ਇੱਕ ਦਿਨ ਅਰਜ਼ ਵੀ ਕੀਤੀ ਸੀ, ਬਾਬਾ ਜੀ ਨੇ ਤਾਂ ਐਂ ਅੰਦਰ ਨੂੰ ਖਲਾ ਕੇ ਰੱਖ ਦਿੱਤਾ। ਕਹਿਣ ਲੱਗੇ, ਅਸੀਂ ਪੜ੍ਹਦੇ ਹਾਂ ਉਹਨਾਂ ਦੇ ਅੰਮ੍ਰਿਤ ਬਚਨ, ਮੈਂ ਭੁਲਾਵਾ ਪੱਗ ਦਾ, ਇਹ ਤਨ ਖੋਸ਼ੀ ਖਾਕ, ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ। ਪਰ ਕਹਿਣ ਲੱਗੇ, ਗਹਿਲਾ ਰੂਹ ਨਾ ਜਾਣੀ ਸਿਰ ਪੀ ਮਿੱਟੀ ਖਾਏ। ਇਸ ਰੂਹ ਨੂੰ ਪਤਾ ਨਹੀਂ, ਤੂੰ ਪੱਗ 'ਤੇ ਲੱਗੀ ਮੈਲ, ਤੂੰ ਟੋਪੀ 'ਤੇ ਲੱਗੇ ਹੋਏ ਮਿੱਟੀ ਦੇ ਕਣ, ਤੂੰ ਕੇਸਾਂ 'ਤੇ ਲੱਗੇ ਕੋਈ ਮਿੱਟੀ ਦੇ ਕਣ ਝਾੜਨਾ ਖੈ। ਦੇਖ, ਸਫਾਈ ਕਰਨੀ ਜ਼ਰੂਰੀ ਹੈ, ਪਰ ਅਹੰਕਾਰ ਕਰਕੇ ਕਹਿ ਮਿੱਟੀ ਕਿਵੇਂ ਲੱਗ ਗਈ। ਪਿਆਰਿਆ, ਪੱਗ ਦੀ ਮਿੱਟੀ ਨੂੰ ਛੱਡ, ਤੇਰੇ ਤਾਂ ਸਿਰ ਨੂੰ ਵੀ ਮਿੱਟੀ ਨੇ ਇੱਕ ਦਿਨ ਖਾ ਜਾਣਾ ਹੈ। ਇੱਕ ਅਦੀਬ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ, ਉਹ ਇੱਥੇ ਜ਼ਰੂਰ ਟਿਕੇਗੀ ਟੁਕੇਗੀ। ਇਹ ਤਨ ਖੋਸ਼ੀ ਖਾਕ, ਨਿਮਾਣੀ ਗੌਰ ਘਰੇ। ਬਾਦਸ਼ਾਹ ਫਕੀਰ ਨੂੰ ਮਿਲਣ ਚੱਲਾ ਹੈ, ਅਤੇ ਫਕੀਰ ਬੜਾ ਬੇਪਰਵਾਹ ਸੀ, ਉਹਨੇ ਕਦੀ ਅਮੀਰਾਂ ਦੀ, ਵਜ਼ੀਰਾਂ ਦੀ, ਮਾਇਆਧਾਰੀਆਂ ਦੀ ਕਦੀ ਪਰਵਾਹ ਹੀ ਨਹੀਂ ਸੀ ਕੀਤੀ। ਅਤੇ ਦੇਖੋ, ਜਿਸ ਦੇ ਅੰਦਰ ਗੁਰੂ ਕਾ ਸ਼ਬਦ ਟਿਕ ਗਿਆ ਨਾ, ਉਹਨੂੰ ਫਿਰ ਦੁਨੀਆ ਦੀ ਪਰਵਾਹ ਵੀ ਨਹੀਂ। ਸਤਿਗੁਰੂ ਨੇ ਤਾਂ ਬਾਣੀ ਵਿੱਚ ਕਿਹਾ, ਹੋਕਾ ਦੇ ਕੇ ਕਹਿੰਦਾ, ਦੁਨੀਆ ਨਾ ਸਾਲਾਹੇ ਜੋ ਮਰ ਵੰਸ਼ੀ, ਲੋਕਾਂ ਨਾ ਸਾਲਾਹੇ ਜੋ ਮਰ ਖਾਕ ਠੀ। ਉਹਦੀ ਅਵਸਥਾ, ਸੰਤਨ ਅਵਰ ਨਾ ਕਾਹੂੰ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ ਜਾਂ ਕੋ ਪਾਕ ਸੁਆਮੀ। ਕਿਉਂ ਬੇਮੁਥਾਜ ਹੈ ਉਹ? ਪਿਆਰਿਓ, ਜਿਸ ਨੇ ਆਪਣੀ ਰਸਨਾ ਤੋਂ ਇਹ ਬਚਨ ਕਹਿ ਹੋਣ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਉਹਨੂੰ ਫਿਰ ਕਿਸੇ ਦੀ ਮੁਥੰਜਗੀ ਮੁਥਾਜਗੀ ਕਿਉਂ? ਜਿਹਨੇ ਆਪ ਇਹ ਬਚਨ ਕਹਿ ਹੋਣ ਕਿ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਿਹਨੇ ਖੁਦ ਕਿਹਾ ਹੋਵੇ ਜਾਂ ਕਹਿ ਵਸ ਖਾਨ ਸੁਲਤਾਨ ਜਾਂ ਕਹਿ ਵਸ ਹੈ ਸਗਲ ਜਹਾਨ, ਉਹਨੂੰ ਕਿਸੇ ਦੀ ਪਰਵਾਹ ਨਹੀਂ। ਫਕੀਰ ਬੜਾ ਮੌਜ ਮਸਤੀ ਵਿੱਚ ਰਹਿਣ ਵਾਲਾ ਸੀ, ਅਤੇ ਮੌਜ ਮਸਤੀ ਦਾ ਅਰਥ ਦੁਨੀਆ ਦੀ ਮੌਜ ਨਹੀਂ, ਸਾਈਂ ਦੀ ਯਾਦ ਵੀ ਜੁੜਿਆ। ਦੇਖੋ ਇੱਕ ਮੌਜ ਹੁੰਦੀ ਹੈ ਆ ਦੁਨੀਆ ਦੀ, ਕੁਝ ਖਾਲ ਪੀ ਲਿਆ, ਨੱਚ ਲਿਆ, ਟੱਪ ਲਿਆ, ਹੱਸ ਲਿਆ, ਇਸ ਮੌਜ ਤੋਂ ਕਈ ਗੁਣਾ ਵੱਧ ਅੰਦਰ ਦਾ ਸੁੱਖ ਦੇਣ ਵਾਲੀ ਇੱਕ ਹੋਰ ਮੌਜ ਹੈ। ਉਹ ਕਿਹੜੀ ਮੌਜ ਹੈ? ਹਜ਼ੂਰ ਨੇ ਉਹਨੂੰ ਵਚਨ ਕਿਹਾ, ਕਹਿਣ ਲੱਗੇ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ। ਇੱਕ ਰੱਬ ਦੇ ਚਰਨਾਂ ਵਿੱਚ ਜੁੜਨ ਦਾ ਆਨੰਦ ਹੀ ਵੱਖਰਾ। ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ, ਅਤੇ ਜੇ ਪੁੱਛਿਆ ਵੀ ਸਵਾਦ ਕੀ ਹੋ ਜਾ, ਆਨੰਦ ਕੀ ਹੋ ਜਾ, ਉਹਨਾਂ ਕਿਹਾ ਵੀ ਇਹ ਦੱਸਣ ਵਾਲੀਆਂ ਗੱਲਾਂ ਨਹੀਂ, ਇਹ ਜਾ ਕੇ ਵੇਖਣ ਵਾਲੀ ਖੇਡ ਹੈ, ਦੱਸਣ ਨਾਲ ਕੁਝ ਨਹੀਂ ਬਣਨਾ। ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਜਿਹੜੀ ਅਰਜ਼ ਮੈਂ ਕਰ ਰਿਹਾ ਤੁਕ 'ਤੇ ਰੁਕਿਆ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੈ ਇਹ ਤਨ ਖੁਸ਼ੀ ਖਾਕ ਨਿਮਾਣੀ ਗੌਰ ਕਰੇ। ਫਕੀਰ ਬੈਠਾ ਆਪਣੀ ਮੌਜ ਵਿੱਚ ਰੱਬ ਦੇ ਰੰਗ ਵਿੱਚ, ਬਾਦਸ਼ਾਹ ਤੁਰਿਆ, ਇਹ ਵੀ ਪਤਾ ਹੈ ਕਿ ਇਸ ਫਕੀਰ ਦਾ ਕੋਈ ਪਤਾ ਨਹੀਂ ਕਿ ਇਹਨੇ ਕਿਹੜੀ ਜ਼ਬਾਨ ਨਾਲ ਬੋਲ ਪੈਣਾ, ਕਿਉਂਕਿ ਇਹਨੂੰ ਕਿਸੇ ਦੀ ਮੁਥਾਜੀ ਨਹੀਂ। ਬਾਦਸ਼ਾਹ ਨੇ ਆਪਣਾ ਕੋਈ ਅਹਿਲਕਾਰ ਨਹੀਂ ਲਿਆ, ਕੋਈ ਅੰਗ ਰੱਖਿਅਕ ਨਹੀਂ ਲਿਆ, ਸੋਹਣੀ ਪੁਸ਼ਾਕ ਪਾ ਕੇ ਇਕੱਲਾ ਚੱਲ ਪਿਆ ਹੈ, ਘੋੜੇ 'ਤੇ ਸਵਾਰ ਹੋਇਆ। ਫਕੀਰ ਆਪਣੀ ਕੁੱਲੀ ਵਿੱਚ ਆਪਣੇ ਨੌਕਰ ਨੂੰ ਲੈ ਕੇ ਬੈਠਾ ਸੀ, ਅਤੇ ਜਦੋਂ ਇੱਧਰੋਂ ਸਮਰਾਟ ਤੁਰਿਆ ਅਤੇ ਉੱਧਰੋਂ ਫਕੀਰ ਨੇ ਆਪਣੇ ਸੇਵਕ ਨੂੰ, ਆਪਣੇ ਚੇਲੇ ਨੂੰ ਆਵਾਜ਼ ਦਿੱਤੀ, ਬੇਟਾ ਆਹ ਜਿਹੜੀ ਮੇਰੇ ਸਾਹਮਣੇ ਚਟਾਈ ਵਿਛਾਈਏ, ਸਭ ਵਿਛਾਈਏ, ਇਹਨੂੰ ਲਪੇਟ ਕੇ ਅੰਦਰ ਰੱਖ ਦੇ। ਸੇਵਕ ਨੇ ਇਹ ਨਹੀਂ ਕਿਹਾ ਕਿਉਂ, ਉਹਨੂੰ ਪਤਾ ਸੀ ਫਕੀਰ ਦੀ ਇਸ ਗੱਲ ਵਿੱਚ ਵੀ ਕੋਈ ਨਾ ਕੋਈ ਰਾਜ਼ ਹੈ। ਬੇਟਾ ਇਸ ਚਟਾਈ ਨੂੰ, ਇਸ ਸਭ ਨੂੰ ਲਪੇਟ ਕੇ ਅੰਦਰ ਰੱਖ ਦੇ, ਅੱਜ ਵਿਛਾਉਣ ਦੀ ਲੋੜ ਨਹੀਂ। ਫਕੀਰ ਨੇਤਰ ਬੰਦ ਕਰਕੇ ਬਹਿ ਗਿਆ। ਬਾਦਸ਼ਾਹ ਘੋੜੇ ਤੋਂ ਉਤਰਿਆ, ਸੋਚਿਆ ਵੀ ਫਕੀਰ ਨੂੰ ਸ਼ਾਇਦ ਪਤਾ ਨਹੀਂ, ਨੇਤਰ ਬੰਦ ਨੇ। ਇਹਨੇ ਆਵਾਜ਼ ਦੇ ਕੇ ਕਿਹਾ, ਫਕੀਰ ਬਾਬਾ ਸਲਾਮ। ਫਕੀਰ ਨੇ ਹੱਥ ਨਾਲ ਇਸ਼ਾਰਾ ਕੀਤਾ, ਬਹਿ ਜਾ, ਬੋਲਿਆ ਨਹੀਂ, ਨਾ ਨੇਤਰ ਖੋਲ੍ਹੇ ਨੇ, ਇਸ਼ਾਰਾ ਕੀਤਾ ਬੈਠ ਜਾ। ਹੁਣ ਪਦਵੀ ਦੀ ਖੌਮੇ ਦਾ ਸਵਾਦ ਹੀ ਕੁਝ ਵੱਖਰਾ। ਆਖਰ ਪਦਵੀ ਹੋਵੇ, ਜੇ ਖੌਮੇ ਨਾ ਹੋਵੇ ਤਾਂ ਸਵਾਦ ਕਾਹਦਾ ਆਇਆ ਪਦਵੀ ਦਾ, ਲੋਕ ਕਲਪ ਜਾਂਦੇ ਨੇ। ਕਹਿਣ ਲੱਗੇ ਸਵਾਦ ਕਾਹਦਾ ਜੇ ਫਕੀਰ ਉੱਠ ਕੇ ਨਾ ਕਹਿ ਵੀ ਜੀ ਆਇਆ ਨੂੰ ਤੂੰ ਬਹਿ। ਉਸ ਵੇਲੇ ਉਹਨੇ ਦੂਜੀ ਵਾਰ ਫਿਰ ਕਿਹਾ, ਫਕੀਰ ਬਾਬਾ ਮੈਂ ਸਲਾਮ ਅਰਜ਼ ਕਰਨਾ ਕਿ ਸ਼ਾਇਦ ਮੇਰੀ ਆਵਾਜ਼ ਦੀ ਇਸ ਧਮਕ ਨੂੰ, ਇਸ ਖੜਕਵੀਂ ਆਵਾਜ਼ ਨੂੰ ਸੁਣ ਕੇ ਫਕੀਰ ਨੂੰ ਪਤਾ ਲੱਗੇ ਮੈਂ ਆਮ ਬੰਦਾ ਨਹੀਂ। ਜਦੋਂ ਉਹਨੇ ਸੁਣਿਆ, ਫਕੀਰ ਨੇ ਫਿਰ ਇਸ਼ਾਰਾ ਕੀਤਾ, ਬਹਿ ਜਾ। ਹੁਣ ਬਾਦਸ਼ਾਹ ਨੂੰ ਕਿੱਥੇ ਲੱਗੇ, ਜਿਹੜਾ ਮਹੱਲਾਂ 'ਤੇ ਰਹਿਣ ਲਿਆ, ਮਹੱਲਾਂ ਵਿੱਚ ਸੋਹਣੀਆਂ ਸੇਜਾਂ 'ਤੇ ਰਹਿੰਦਾ, ਜਿਹਨੂੰ ਹਜ਼ਾਰਾਂ ਬੰਦੇ ਝੁਕਦੇ ਨੇ, ਅਤੇ ਇੱਕ ਮਲੰਗ ਬੰਦਾ ਸਾਦੇ ਕੱਪੜੇ ਪਾਈ ਬੈਠਾ ਇਸ਼ਾਰੇ ਕਰੀ ਜਾਂਦਾ, ਬਹਿ ਜਾ। ਇਹਨੇ ਤੀਜੀ ਵਾਰ ਜਿਹੜਾ ਸ਼ਬਦ ਵਰਤਿਆ, ਕਹਿਣ ਲੱਗਾ, ਫਕੀਰ ਬਾਬਾ ਬਾਦਸ਼ਾਹ ਸਲਾਮ ਅਰਜ਼ ਕਰਦਾ, ਇਹਦਾ ਮਤਲਬ ਪਤਾ ਲੱਗ ਜਾ ਮੈਂ ਬਾਦਸ਼ਾਹ ਵਾਂ। ਫਕੀਰ ਨੇ ਅੱਖਾਂ ਖੋਲ੍ਹ ਕੇ ਕਿਹਾ, ਮੈਨੂੰ ਪਹਿਲਾਂ ਹੀ ਪਤਾ ਸੀ ਰਾਤੀ ਤੈਨੂੰ ਮੈਂ ਕਿਹਾ ਨਹੀਂ, ਬਹਿ ਜਾ, ਦੋ ਵਾਰੀ ਤੈਨੂੰ ਇਸ਼ਾਰਾ ਕੀਤਾ, ਬਹਿ ਜਾ। ਜਦੋਂ ਤੀਜੀ ਵਾਰੀ ਫਕੀਰ ਕੜਕ ਕੇ ਬੋਲਿਆ, ਪਿਆਰਿਓ, ਫਕੀਰ ਦੀ ਆਵਾਜ਼ ਰੱਬ ਦੀ ਦਰਗਾਹ ਤੱਕ ਜਾਂਦੀ, ਬਾਦਸ਼ਾਹ ਦੀ ਤਾਂ ਚੱਲੇਗੀ ਇੱਕ ਦੋ ਬੰਦਿਆਂ ਤੱਕ, ਅਤੇ ਜਾਂ ਕਾ ਕਹਿਆ ਦਰਗਾਹ ਚੱਲੈ ਅਗਲੀ ਤੋਕੇ, ਸੋ ਕਿਸ ਕੋ ਨਦਰ ਲੈ ਆਵੇ ਤਲੈ। ਉਹ ਜਿਸ ਬੰਦੇ ਦੀ ਆਵਾਜ਼ ਜੋ ਮੰਗੈ ਠਾਕੁਰ ਆਪਣੇ 'ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁੱਖ 'ਤੇ ਜੋ ਬੋਲੇ, ਇਆਂ ਊਆਂ ਸੱਚ ਹੋਵੇ। ਉਹ ਕਿਸੇ ਦੀ ਪਰਵਾਹ ਕਰੇਗਾ ਜਿਹਦੀ ਇਆਂ ਊਆਂ ਸੱਚ ਹੈ? ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਜਿਨ੍ਹਾਂ ਨੇ ਰੱਬ ਦੇ ਚਰਨ ਰਸਾਇਣ ਸ਼ਬਦ ਵਰਤਿਆ, ਰਸਾਂ ਦਾ ਘਰ, ਰਸ ਆਇਣ, ਆਇਣ ਦਾ ਅਰਥ ਹੁੰਦਾ ਘਰ, ਅਤੇ ਰਸ ਆਇਣ ਅਸੀਂ ਸ਼ਬਦ ਵਰਤੇ ਨੇ ਨਾਰਾਇਣ। ਨਾਰਾਇਣ ਦਾ ਅਰਥ ਹੁੰਦਾ ਜਿਹਦਾ ਨਿਵਾਸ ਪਾਣੀ ਦੇ ਵਿੱਚ ਹੋਵੇ। ਨਾਰਾਇਣ ਹਜ਼ੂਰ ਨੇ ਕਿਰਪਾ ਕੀਤੀ ਹੈ, ਕਹਿਣ ਲੱਗੇ ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਫਕੀਰ ਬੇਪਰਵਾਹ ਉੱਠ ਕੇ ਕਹਿਣ ਬੋਲ ਕੇ ਕਹਿੰਦਾ ਬਹਿ ਜਾ ਆਰਾਮ ਨਾਲ ਥੱਲੇ। ਜਦੋਂ ਇੰਨੇ ਸ਼ਬਦ ਕਹੇ ਨਾ ਬਾਦਸ਼ਾਹ ਅੱਗੋਂ ਕੁਝ ਨਹੀਂ ਬੋਲਿਆ। ਉਹਨੇ ਦੇਖਿਆ ਵੀ ਥੱਲੇ ਬੋਰੀ ਵੀ ਨਹੀਂ ਵਿਛਾਈ, ਸੱਫ ਵੀ ਕੋਈ ਨਹੀਂ, ਚਟਾਈ ਵੀ ਕੋਈ ਨਹੀਂ। ਹੁਣ ਚੋਲਾ ਇੰਨਾ ਕੀਮਤੀ ਪਾਇਆ ਹੈ ਅਤੇ ਮਿੱਟੀ ਨਾਲ ਭਰ ਨਾ ਜਾਏ। ਉਹਨੇ ਜੀ ਆਪਣੇ ਚੋਲੇ ਨੂੰ ਸੰਕੋਚ ਸੰਕਾਚ ਕੇ ਚੌਂਕੜੀ ਮਾਰ ਕੇ ਨਹੀਂ ਬੈਠਾ, ਉਹ ਪੈਰਾਂ ਭਾਰ ਬਹਿ ਗਿਆ। ਆਪ ਨੂੰ ਪਤਾ ਪੈਰਾਂ ਭਾਰ ਬੈਠਾ ਅਤੇ ਚੋਲਾ ਨਹੀਂ ਥੱਲੇ ਲੱਗਣ ਦਿੱਤਾ, ਕੇਵਲ ਜੁੱਤੀ ਦੇ ਪੈਰਾਂ ਵਿੱਚ ਪਾਈ ਸੀ, ਪੈਰਾਂ ਭਾਰ ਬਹਿ ਗਿਆ। ਜਦੋਂ ਇਸ ਤਰ੍ਹਾਂ ਬਹਿ ਗਿਆ ਬਾਦਸ਼ਾਹ, ਤਾਂ ਫਕੀਰ ਨੇ ਤਾੜੀ ਮਾਰ ਦਿੱਤੀ। ਤਾੜੀ ਮਾਰ ਕੇ ਨਾਸਿਆ, ਆਵਾਜ਼ ਦਿੱਤੀ, ਉਹ ਚੇਲਿਆ ਉਹ ਸੇਵਕਾ ਭੱਜ ਕੇ ਆ, ਅੱਜ ਮੈਂ ਤੈਨੂੰ ਇੱਕ ਤਮਾਸ਼ਾ ਦਿਖਾਉਣਾ, ਆ ਭੱਜ ਕੇ ਮੈਂ ਤੈਨੂੰ ਇੱਕ ਤਮਾਸ਼ਾ ਦਿਖਾਉਣਾ ਵੇਖ। ਹੁਣ ਬਾਦਸ਼ਾਹ ਸੋਚੀ ਪੈ ਗਿਆ, ਇੱਕ ਫਕੀਰ ਹੈ, ਦੂਜਾ ਮੈਂ ਆ, ਤੀਜਾ ਚੇਲਾ, ਇਹ ਤਮਾਸ਼ਾ ਕਿਹਦਾ ਬਣਦਾ ਪਿਆ। ਇੰਨਾ ਕੁ ਜ਼ਰੂਰ ਖਟਕੀ ਪਰ ਇਹ ਨਾ ਲੱਗੀ ਤਮਾਸ਼ਾ ਤਾਂ ਖੁਦ ਤੂੰ ਬਣ ਗਏ। ਆਵਾਜ਼ ਦਿੱਤੀ ਚੇਲਿਆ ਭੱਜ ਕੇ ਆ, ਮੈਂ ਤੈਨੂੰ ਤਮਾਸ਼ਾ ਦਿਖਾਵਾਂ, ਅਤੇ ਚੇਲਾ ਦੌੜ ਕੇ ਬਾਹਰ ਆਇਆ ਅਤੇ ਫਕੀਰ ਉੱਚੀ ਸਾਰੀ ਹੱਸ ਕੇ ਬਾਦਸ਼ਾਹ ਵੱਲ ਇਸ਼ਾਰਾ ਕਰਕੇ ਕਹਿੰਦਾ ਕਿ ਖਜ਼ਰ ਅਤੇ ਇਨਸਾਨ ਕਾ ਕੈਸਾ ਤਕੱਬਰ ਤੇਜ਼ ਹੈ, ਸਭ ਤੋਂ ਵੱਡਾ ਤਮਾਸ਼ਾ ਇਹ ਵੇ, ਦੇਖ ਬੇਟਾ ਇਸ ਬੰਦੇ ਵੱਲ, ਹਜ਼ਰ ਅਤੇ ਇਨਸਾਨ ਕਾ ਕੈਸਾ ਤਕੱਬਰ ਤੇਜ਼ ਹੈ, ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ਼ ਹੈ। ਮਿੱਟੀ ਦਾ ਪੁਤਲਾ ਬਣਿਆ, ਮਿੱਟੀ 'ਤੇ ਬਹਿਣ ਨੂੰ ਤਲਦਾ ਫਿਰਦਾ, ਏਦੋਂ ਵੱਡਾ ਤਮਾਸ਼ਾ ਕਿਹੜਾ ਕਿ ਖਜ਼ਰ ਅਤੇ ਇਨਸਾਨ ਕਾ ਕੈਸਾ ਤਕੱਬਰ ਤੇਜ਼ ਹੈ, ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ਼ ਹੈ। ਅਤੇ ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ ਬੋਲੇ ਸ਼ੇਖ ਫਰੀਦ, ਪਿਆਰੇ ਅੱਲਾਹ ਲੱਗੇ ਇਹ ਤਨਖੋਸ਼ੀ ਖਾਕ, ਖਾਕ ਕਾ ਪੁਤਲਾ ਬਣਾ, ਇਹ ਤਨਖੋਸ਼ੀ ਖਾਕ ਨਿਮਾਣੀ ਗੌਰ ਘਰੇ ਕਦੀ ਤੱਕੋ। ਕਹਿਣ ਲੱਗੇ ਫਰੀਦਾ ਖਾਕ ਨਾ ਨਿੰਦੀਏ, ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇੜ ਨਾ ਕੋਏ, ਜੀਵਨ ਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ, ਬੋਲੇ ਸ਼ੇਖ ਫਰੀਦ। ਬੋਲ ਕੇ ਕਹਿੰਦੇ ਨੇ, ਉਹਦੇ ਵਿੱਚ ਇੱਕ ਤੁਕ ਆਈ ਹੈ, ਜਿੰਨਾ ਮਰਜ਼ੀ ਤੂੰ ਉੱਚੇ ਆਸਣ ਬਣਾ ਲੈ ਮਣਾ, ਕਿ ਦੇਖ ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਿਹਾ, ਜਿਸ ਆਸਣ ਖੰਮ ਬੈਠੇ ਕਿਤੇ ਬਹਿਸ਼ ਗਿਆ। ਉਹਨਾਂ ਅਗਲੀ ਤੁਕ ਸ਼ਬਦ ਦੇ ਅਖੀਰ ਦੀ ਤੁਕ ਹੈ, ਕਹਿਣ ਲੱਗੇ ਚੱਲੇ ਚੱਲਣ ਹਾਰ, ਜਿੰਨਾ ਜਾਣਾ ਸੀ ਤੁਰ ਪਏ ਨੇ, ਅਤੇ ਅਸਲ ਵਿੱਚ ਹੈ ਅਸੀਂ ਸਾਰੇ ਮੁਸਾਫਰ ਹੀ ਹਾਂ। ਇਹ ਗੱਲ ਵੱਖਰੀ ਕਿ ਮੁਸਾਫਰ ਆਪਣੇ ਆਪ ਨੂੰ ਸਮਝਦੇ ਨਹੀਂ, ਅਸੀਂ ਸਾਰੇ ਬਟਾਊ ਹਾਂ। ਬਟਾਊ ਦਾ ਅਰਥ ਹੁੰਦਾ ਜਿਹੜਾ ਬਾਟ ਉੱਤੇ ਚੱਲਦਾ ਹੋਵੇ। ਅਸੀਂ ਸਾਰੇ ਪੰਥੀ ਹਾਂ, ਪੰਥੀ ਦਾ ਅਰਥ ਹੈ ਜਿਹੜਾ ਪੰਥ ਉੱਤੇ ਚੱਲਦਾ ਹੋਵੇ। ਅਸੀਂ ਸਾਰੇ ਰਾਹੀ ਹਾਂ, ਰਾਹੀ ਦਾ ਅਰਥ ਹੈ ਜਿਹੜਾ ਰਸਤੇ ਉੱਤੇ ਚੱਲਦਾ ਹੋਵੇ। ਉੱਥੇ ਹਜ਼ੂਰ ਨੇ ਬਚਨ ਕਿਹਾ, ਚੱਲੇ ਚੱਲਣ ਹਾਰ, ਚੱਲਣ ਵਾਲੇ ਚੱਲ ਪਏ, ਵਿਚਾਰਾਂ ਲੈ ਮਨੋ, ਪਤਾ ਨਹੀਂ ਮਨ ਵਿੱਚ ਕੀ ਕੁਝ ਲੈ ਕੇ ਤੁਰੇ, ਪਰ ਇਹ ਗੁਰਮੁਖ ਨੇ ਅਰਥ ਕੀਤੇ ਨੇ ਆਪਣੇ ਮਨ ਵਿੱਚ ਵਿਚਾਰ ਲੈ, ਚੱਲਣ ਵਾਲੇ ਚੱਲ ਪਏ ਨੇ। ਚੱਲੇ ਚੱਲਣ ਖਾਰ, ਵਿਚਾਰਾਂ ਲੈ ਮਨੋ, ਗੰਢਿੰਦਿਆਂ ਛੇ ਮਾਹ, ਗੰਢਦਿਆਂ ਛੇ ਮਹੀਨੇ ਲੱਗੇ ਨਾ। ਬੰਦਾ ਮਾਤਾ ਦੇ ਉੱਧਰ ਵੀ ਜਾ ਕੇ ਜਦੋਂ ਨਿੱਕਾ ਜਿਹਾ ਸੈੱਲ ਟਿਕਦਾ ਤਾਂ ਛੇ ਮਹੀਨੇ ਲੱਗਦੇ ਨੇ। ਆ ਨਿੱਕੀਆਂ ਨਿੱਕੀਆਂ ਨਾੜਾਂ ਬਣਾਉਂਦਾ ਰੱਬ, ਇਹਦੇ ਸਰੀਰ ਦੇ ਅੰਗ ਬਣਾਉਂਦਾ। ਮੈਂ ਕਹਿੰਦਾ ਵਾਹ ਉਹ ਮੇਰੇ ਦਾਤਿਆ, ਤੇਰੇ ਵਰਗਾ ਮੂਰਤੀਆਂ ਘੜਨ ਵਾਲਾ ਕੋਈ ਨਹੀਂ। ਕਿਹੋ ਜਿਹਾ ਮੂਰਤੀਕਾਰ ਹੈ, ਜਦੋਂ ਕੋਈ ਬੰਦਾ ਮੂਰਤ ਬਣਾਉਂਦਾ ਨਾ, ਉਹਨੂੰ ਬਾਹਰੋਂ ਕਿੰਨਾ ਕੁ ਮਟੀਰੀਅਲ ਲੈਣਾ ਪੈਂਦਾ। ਇੱਕ ਨਿੱਕਾ ਜਿਹਾ ਸੈੱਲ, ਪਿਤਾ ਕਾ ਬਿੰਦ, ਮਾਂ ਕੀ ਰਕਤ, ਜਿਹਨੂੰ ਬਾਬਾ ਜੀ ਨੇ ਕਿਹਾ, ਕਹਿ ਲੱਗੇ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਨਿੱਕੀ ਜੀ ਪੁਤਲੀ ਬਣਾ ਦਿੱਤੀ, ਉਸ ਬਣਾਉਣ ਵਾਲੇ ਨੇ ਅਣਕ ਭਾਂਤ ਕਰ ਮਣੀਏ ਸਾਜੇ, ਅਨੇਕਾਂ ਭਾਂਤਾਂ ਨਾਲ ਮਣੀਏ ਇੱਕ ਇੱਕ ਮਣਕਾ ਬਣਾ ਦਿੱਤਾ। ਕੈਸੀ ਉਹਦੀ ਚਿੱਤਰਕਾਰੀ ਹੈ। ਉਹਨੇ ਵੇਖੋ, ਮੈਂ ਇੱਕ ਦਿਨ ਅਰਜ਼ ਕੀਤੀ ਸੀ ਕਿ ਅਸੀਂ ਕਈ ਵਾਰੀ ਆਪਣਾ ਮਨ ਵੀ ਹੁੰਦਾ, ਜਦੋਂ ਕੋਈ ਬੰਦਾ ਜਾਣ ਬੁੱਝ ਕੇ ਵਿਰੋਧ ਕਰਦਾ, ਅਸੀਂ ਕਈ ਵਾਰੀ ਥਿੜਕਨੇ ਹਾਂ ਕਿਉਂ ਬਾਣੀ ਪੜ੍ਹਦਿਆਂ ਇੱਕ ਦਿਨ ਆਇਆ ਅਸਲ ਵਿੱਚ ਜਿਸ ਦਿਨ ਰੱਬ ਨੇ ਦੁਨੀਆ ਸਾਜੀ ਸੀ ਨਾ ਜੇ ਵਿਰੋਧ ਨਾ ਹੁੰਦਾ ਤਾਂ ਸ਼ਾਇਦ ਦੁਨੀਆ ਕਦੀ ਨਾ ਹੁੰਦੀ ਤੁਸੀਂ ਕਹੋਗੇ ਜੀ ਵਿਰੋਧ ਨਾ ਹੁੰਦਾ ਤਾਂ ਦੁਨੀਆ ਨਾ ਹੁੰਦੀ ਇਹ ਕਿਵੇਂ ਪੰਜਾਂ ਤੱਤਾਂ ਨਾਲ ਉਹਨੇ ਸੰਸਾਰ ਬਣਾਇਆ ਅੱਗ ਪਾਣੀ ਮਿੱਟੀ ਹਵਾ ਆਕਾਸ਼ ਪੰਜ ਤੱਤ ਇੱਕ ਦੂਜੇ ਦੇ ਵਿਰੋਧੀ ਨੇ ਅੱਗ ਅਤੇ ਪਾਣੀ ਇੱਕ ਦੂਜੇ ਦੇ ਵੈਰੀ ਨੇ ਕਿਤੇ ਇਹਨਾਂ ਦਾ ਮੇਲ ਹੈ ਆਪਸ ਵਿੱਚ ਹਵਾ ਅਤੇ ਅੱਗ ਕਦੀ ਦੇਖੋ ਅੱਗ ਬਲਦੀ ਹੋਵੇ ਅਤੇ ਹਵਾ ਚੱਲਦੀ ਹੋਵੇ ਹਵਾ ਕੀ ਕੁਝ ਕਰਦੀ ਅੱਗ ਨਾਲ ਇੱਕ ਦੂਜੇ ਦੇ ਵਿਰੋਧੀ ਤੱਤ ਨੇ ਅਤੇ ਜਿਸ ਦਿਨ ਉਹਨੇ ਪੈਦਾ ਸੰਸਾਰ ਕੀਤਾ ਵਿਰੋਧੀ ਤੱਤ ਇਕੱਠੇ ਕਰਕੇ ਬਣਾ ਦਿੱਤਾ ਕਿਉਂਕਿ ਜੀਵਨ ਵਿਰੋਧ ਵਿੱਚੋਂ ਹੀ ਨਿਕਲਦਾ ਹੈ ਜਿੱਦਣ ਵਿਰੋਧੀ ਤੱਤ ਆਪਣੀਆਂ ਆਪਣੀਆਂ ਥਾਵਾਂ 'ਤੇ ਚਲੇ ਜਾਣ ਉੱਦਣ ਬੰਦੇ ਦੀ ਮੌਤ ਹੋ ਜਾਂਦੀ ਹੈ ਵਿਰੋਧੀ ਹੈ ਜੋ ਤੇਰੀ ਜ਼ਿੰਦਗੀ ਬਣਦਾ ਹੈ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਪੰਜ ਤੱਤ ਇੱਕ ਦੂਜੇ ਦੇ ਵਿਰੋਧੀ ਇਕੱਠੇ ਕੀਤੇ ਸ੍ਰਿਸ਼ਟੀ ਬਣਾ ਦਿੱਤੀ ਪੰਜਾਂ ਤੱਤਾਂ ਦੇ ਨਾਲ ਤੂੰ ਸਰੀਰ ਬਣਾ ਦਿੱਤਾ ਅਤੇ ਸੱਚ ਜਾਣੋ ਜਿੰਨੀ ਦੇਰ ਤੱਕ ਵਿਰੋਧੀ ਤਨ ਵਿੱਚ ਨੇ ਓਨੀ ਦੇਰ ਤੱਕ ਜੀਵਨ ਹੈ ਅਤੇ ਜਿੱਦਣ ਇਹਨਾਂ ਦਾ ਵਿਰੋਧ ਮੁੱਕ ਗਿਆ ਉੱਦਣ ਪਵਨੈ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਜਿੱਦਣ ਇਹ ਤੱਤ ਤੇਰੇ ਵਿਰੋਧੀ ਛੱਡ ਕੇ ਚਲੇ ਗਏ ਉੱਦਣ ਤੇਰੀ ਮੌਤ ਹੈ ਪਰਮਾਤਮਾ ਨੇ ਅਸਲ ਵਿੱਚ ਜ਼ਿੰਦਗੀ ਦਾ ਸਵਾਦ ਵੀ ਇਹਦੇ ਵਿੱਚ ਹੈ ਸਾਹਿਬ ਕਿਰਪਾਲੂ ਜੀ ਨੇ ਕਿਰਪਾ ਕੀਤੀ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ ਕਿ ਪਰਮਾਤਮਾ ਉਹਨੇ ਪੰਜ ਤੱਤ ਇਕੱਠੇ ਕੀਤੇ ਵਿਰੋਧੀ ਇੱਕ ਦੂਜੇ ਦੇ ਅਤੇ ਮੈਂ ਕਹਿੰਦਾ ਜੇ ਜ਼ਿੰਦਗੀ ਜੀਣੀ ਹੈ ਨਾ ਆਪਣੇ ਤਨ ਤੋਂ ਸਿੱਖਿਆ ਲੈ ਕੇ ਜੀ ਜੇ ਇਹਨਾਂ ਵਿਰੋਧੀ ਤੱਤਾਂ ਨੂੰ ਚੁੱਕ ਕੇ ਤੂੰ 100 ਸਾਲ ਜੀ ਸਕਣਾ ਅਤੇ ਇੰਨੇ ਵਿਰੋਧੀਆਂ ਵਿੱਚ ਤੂੰ ਅੰਦਰ ਦੀ ਜ਼ਿੰਦਗੀ ਕਿਉਂ ਨਹੀਂ ਜੀ ਸਕਦਾ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਕਿ 6 ਮਹੀਨੇ ਲੱਗੇ ਅਨੇਕਾਂ ਤਰ੍ਹਾਂ ਦੇ ਮਣੀ ਉਹਨੇ ਸਾਜੇ 6 ਮਹੀਨਿਆਂ ਵਿੱਚ ਸਰੀਰ ਮੁਕੰਮਲ ਹੁੰਦਾ ਹੈ ਇਹ ਵੀ ਸਿਆਣੇ ਕਹਿੰਦੇ ਨੇ ਮੈਂ ਅਰਜ਼ ਕਰਾਂ ਕਿ ਜਿਸ ਦਿਨ ਇਹਨੂੰ ਜੋਗ ਮਤ ਵਾਲੀ ਗੱਲ ਨਾ ਸਮਝਿਓ ਜਿਸ ਦਿਨ ਨਾੜਵਾ ਬੰਦੇ ਦਾ ਕੱਟਿਆ ਜਾਂਦਾ ਹੈ ਉੱਦਣ ਇਹਦੇ ਸਵਾਸਾਂ ਨੂੰ ਗੰਢ ਵੱਜ ਜਾਂਦੀ ਹੈ ਸਿਆਣੇ ਕਹਿੰਦੇ ਨੇ ਉੱਦਣ ਇਹਦੇ ਸਵਾਸਾਂ ਦੀ ਗੰਢ ਵੱਜਦੀ ਹੈ ਜਦ ਅਤੇ ਸਿੱਧ ਗੋਸ਼ਟ ਵਿੱਚ ਆਇਆ ਕਿ ਬੰਦੇ ਦੀ ਮੌਤ ਤੋਂ ਪਹਿਲਾਂ 6 ਮਹੀਨੇ ਉਹ ਗੰਢ ਖੁੱਲ੍ਹ ਜਾਂਦੀ ਹੈ ਅਤੇ ਮੇਰੇ ਚਿੱਤ 'ਚ ਆਇਆ ਦਾਤਾ ਕਿ ਸਰੀਰ ਦੇ ਮੁਕੰਮਲ ਹੁੰਦਿਆਂ ਵੀ 6 ਮਹੀਨੇ ਲੱਗੇ ਪਰ ਗੰਢ ਖੋਲ੍ਹ ਦਿੱਤੀ 6 ਮਹੀਨੇ ਪਹਿਲਾਂ ਕਮਾਈ ਵਾਲਿਆਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਅਗਿਆਨੀ ਬੰਦੇ ਨੂੰ ਪਤਾ ਹੀ ਉੱਦਣ ਲੱਗਦਾ ਜਿੱਦਣ ਜਮਕਾ ਡੰਡ ਮੂੰਡ ਮੈਂ ਲੱਗ ਗਿਆ ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ ਹਜ਼ੂਰ ਨੇ ਕਿਹਾ ਚੱਲੇ ਚੱਲਣ ਖਾਰ ਵਿਚਾਰਾ ਲੇ ਮਨੋ ਗੰਢੇਂਦਿਆਂ 6 ਮਾਹ ਗੰਢਦਿਆਂ ਗੰਢਦਿਆਂ 6 ਮਹੀਨੇ ਲੱਗੇ ਉਸ ਕਾਰੀਗਰ ਨੂੰ ਅਤੇ ਦੇਖੋ ਕੈਸਾ ਕਾਰੀਗਰ ਹੋਵੇਗਾ ਕਿ ਉਹ ਜਾਂ ਰਹਿਮਤਾਂ ਦਾ ਦਾਤਾ ਵੈਸੇ ਵੱਖਰਾ ਚੈਪਟਰ ਹੈ ਕਿ ਅੱਜ ਅਸੀਂ ਦੇਖਦੇ ਹਾਂ ਨਿੱਕੇ ਨਿੱਕੇ ਚਿੱਤਰਕਾਰ ਉਹ ਨਿੱਕੀ ਜਿਹੀ ਬੋਤਲ ਵਿੱਚ ਕਾਰ ਫਿੱਟ ਕੀਤੀ ਹੋਵੇਗੀ ਧਿਆਨ ਦਿਆ ਜੇ ਉਹਨਾਂ ਨੇ ਨਿੱਕੀ ਜਿਹੀ ਬੋਤਲ ਵਿੱਚ ਨਿੱਕੀ ਜਿਹੀ ਮੰਜੀ ਬਣਾ ਕੇ ਫਿੱਟ ਕੀਤੀ ਹੁੰਦੀ ਹੈ ਵੇਖ ਕੇ ਦੰਗ ਰਹਿ ਜਾਂਦੇ ਹਾਂ ਵੀ ਇਹ ਕਿਹੋ ਜਿਹਾ ਕਾਰੀਗਰ ਹੈ ਮੈਂ ਕਹਿੰਦਾ ਪਰਮਾਤਮਾ ਤੂੰ ਕੈਸਾ ਕਾਰੀਗਰ ਹੈ ਤੂੰ ਮਾਤਾ ਦੇ ਉਦਰ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਜਿਹਦੇ ਅੰਦਰ ਉਹ ਪਲਦਾ ਪਿਆ ਉਹਨੂੰ ਨਹੀਂ ਪਤਾ ਲੱਗਣ ਦਿੱਤਾ ਮੈਂ ਇਹਦੇ ਅੰਗ ਕੀ ਹੋ ਜਾਏ ਅਤੇ ਕੀ ਹੋ ਜਾਏ ਸੁਭਾਅ ਦਾ ਬਣਾਉਣਾ ਮਾਂ ਨੂੰ ਪਤਾ ਕਿ ਜਿਹੜਾ ਮੇਰੇ ਗਰਭ ਵਿੱਚ ਪਲਦਾ ਪਿਆ ਇਹ ਕਿਹੜੇ ਸੁਭਾਅ ਦਾ ਹੋਵੇਗਾ ਕਹਿਣ ਲੱਗੇ 6 ਮਹੀਨੇ ਲਾਏ ਤੂੰ ਇਹਦੇ ਤਨ ਨੂੰ ਮੁਕੰਮਲ ਕੀਤਾ 3 ਮਹੀਨੇ ਤੂੰ ਹੋਰ ਦਿੱਤੇ ਕਿ ਬਿਲਕੁਲ ਚੰਗੀ ਤਰ੍ਹਾਂ ਸੰਸਾਰ ਵੀ ਜਾਏ ਇਹ ਅਤੇ ਇਹਨੂੰ ਕੋਈ ਵੀ ਰੋਗ ਅਸਰ ਨਾ ਕਰ ਸਕੇ ਸਾਹਿਬ ਨੇ ਕਿਹਾ ਕਿ ਗੰਢਦਿਆਂ 6 ਮਹੀਨੇ ਲੱਗੇ ਅਤੇ ਟੁੱਟਦਿਆਂ 1 ਖਿੰਨ ਲੱਗਾ ਸਾਹਿਬ ਨੇ ਕਿਹਾ ਚੱਲੇ ਚੱਲਣ ਖਾਰ ਵਿਚਾਰਾ ਲੇ ਮਨੋ ਗੰਢੇਂਦਿਆਂ 6 ਮਾਹ ਤੁੜਦਿਆਂ 1 ਖਿਨੋ ਅਗਲੀ ਤੋਕੇ ਕੋਠੇ ਮੰਡਪ ਖੇਤ ਕਰ ਜਿਮੀ ਪੁੱਛੇ ਅਸਮਾਨ ਜ਼ਮੀਨ ਪੁੱਛਦੀ ਪਈ ਹੈ ਅਸਮਾਨ ਨੂੰ ਕਈ ਅਰਥ ਕਰਦੇ ਨੇ ਅਸਮਾਨ ਪੁੱਛਦਾ ਹੈ ਜ਼ਮੀਨ ਨੂੰ ਜ਼ਮੀਨ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਮਹੱਲਾ ਵਾਲੇ ਕਿੱਥੇ ਚਲੇ ਗਏ ਅੱਗੋਂ ਉੱਤਰ ਮਿਲਿਆ ਕਿ ਜਾਲਣ ਗੋਰਾ ਨਾਲ ਉਲਾਮੇ ਜੀ ਸਹਿ ਉਹ ਕਬਰਾਂ ਵੀ ਸੜਦੇ ਪਏ ਨੇ, ਉਹਨਾਂ ਦੀ ਜ਼ਿੰਦ ਨੂੰ ਉਲਾਮੇ ਪਏ ਮਿਲਦੇ ਨੇ। ਪਿਆਰਿਓ ਅੱਜ ਬਾਬੇ ਕਬੀਰ ਨੇ ਸਾਨੂੰ ਇਹ ਹੀ ਬਚਨ ਕਹਿ ਕਿ ਕੋਠੇ ਮੰਡਪ ਖੇਤ ਕਰ, ਸੋਹਣੇ ਕੋਠੇ ਬਣਾਉਣੇ, ਸੋਹਣੇ ਮੰਡਪ ਮਹਿਲ ਮਾੜੀਆਂ ਬਣਾਉਣੇ, ਖੇਤ ਕਰ, ਇਹਨਾਂ ਨਾਲ ਕਿੰਨਾ ਕੁ ਤੇਰਾ ਪਿਆਰ ਹੈ। ਅਤੇ ਮੈਂ ਅਰਜ਼ ਕਰਾਂ ਕਿ ਮੰਡਪ ਨਾਲ ਪਿਆਰ ਨਾ ਕਰ, ਮੰਡਪ ਨੂੰ ਦੇਣ ਵਾਲੇ ਨਾਲ ਪਿਆਰ ਕਰ। ਹੁਣ ਇੱਥੇ ਤਾਂ ਸਿਰਫ ਉਹਨਾਂ ਇੱਕੋ ਗੱਲ ਕਹਿ ਦਿੱਤੀ, ਕੋਠੇ ਮੰਡਪ ਖੇਤ ਕਰ। ਅਤੇ ਜੇ ਬਾਬੇ ਤਰਲੋਚਨ ਨੂੰ ਪੁੱਛੋ ਵੀ ਜਿਹੜਾ ਬੰਦਾ ਸਾਰੀ ਜ਼ਿੰਦਗੀ ਇਹ ਹੀ ਗਾਉਂਦਾ ਰਹੇ, ਮੇਰੀ ਕੋਠੀ, ਮੇਰਾ ਮਹੱਲ, ਮੇਰੀ ਜ਼ਮੀਨ, ਜਿਹੜਾ ਅੰਤਲੇ ਸਮੇਂ ਸਵਾਸ ਵੀ ਇਹ ਨਿਕਲੇ, ਹਾਂ ਮੈਂ ਏਡੇ ਕਮਾਲ ਦਾ ਮਹੱਲ ਬਣਾਇਆ, ਕਹਿਣ ਲੱਗੇ ਉਹ ਮਰ ਕੇ ਅਗਲੀ ਜੂਨ ਪ੍ਰੇਤ ਵਿੱਚ ਪੈਂਦਾ ਹੈ। ਜੇ ਮੰਡਪ ਵਿੱਚ ਰਹਿ ਕੇ ਰੱਬ ਚੇਤੇ ਆਏ ਨਾ, ਤਾਂ ਫਿਰ ਸੱਚਖੰਡ ਥਾਂ ਮਿਲੇਗੀ। ਉਹਨਾਂ ਦੀ ਇੱਕ ਤੋਕ ਕਦੀ ਭੁੱਲਿਓ ਨਾ, ਕਹਿਣ ਲੱਗੇ ਅੰਤਕਾਲ ਜੋ ਮੰਦਰ ਸਿਮਰੈ, ਸਾਹ ਵੀ ਇਹਦੇ ਨਾਲ ਨਿਕਲੇ, ਖਾਏ ਮੇਰਾ ਮਹੱਲ, ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵੱਲ ਵੱਲ ਔ ਤਰੈ। ਜੇ ਮਹੱਲ ਵਿੱਚ ਰਹਿੰਦਿਆਂ ਇਸ ਮਹਿਲ ਦੀ ਥਾਂ ਤੈਨੂੰ ਚੇਤੇ ਆ ਜਾਏ ਅੰਤਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਰਲੋਚਨ ਤੇ ਨਰਮੁਕਤਾ ਪੀਤਾਂਬਰ ਵਾਕੈ ਹਿਰਦੈ ਬਸੈ। ਹਜ਼ੂਰ ਨੇ ਕਿਹਾ ਕਬੀਰ ਕੋਠੇ ਮੰਡਪ ਖੇਤ ਕਰ, ਇਹਨਾਂ ਮਖੱਲਾਂ ਨੂੰ, ਇਹਨਾਂ ਕੋਠਿਆਂ ਨੂੰ, ਇਹਨਾਂ ਤੂੰ ਦਿਨ ਰਾਤ ਪਿਆਰ ਕਰਨਾ, ਕਾਹੇ ਮਰੋ ਸਵਾਰ, ਕਾਹਦੇ ਵਾਸਤੇ ਪੋਚ ਪੋਚ ਕੇ ਸਵਾਰ ਸਵਾਰ ਕੇ ਜਾਣਾ ਪਿਆ। ਤੈਨੂੰ ਪਤਾ ਕਿੰਨੀ ਥਾਂ ਮਿਲਣੀ ਹੈ, ਕਾਰਜ ਸਾਢੇ ਤੀਨ ਹੱਥ, ਘਣੀ ਤਾਂ ਪੌਣੇ ਚਾਰ। ਸੌਣ ਲੱਗਿਆ ਆਪਣੇ ਕੱਦ ਮੁਤਾਬਕ ਅਤੇ ਆਪਣੇ ਹੱਥ ਮੁਤਾਬਕ ਸਾਢੇ ਤਿੰਨ ਹੱਥ ਤੈਨੂੰ ਥਾਂ ਮਿਲ ਜਾਏਗੀ, ਜੇ ਚੌਖੀ ਲੱਤ ਪਸਾਰੇਗਾ ਤਾਂ ਪੌਣੇ ਚਾਰ ਹੋ ਜਾਏਗੀ। ਸੌਣ ਲੱਗਿਆ ਪੌਣੇ ਚਾਰ ਹੱਥ ਤੋਂ ਵੱਧ ਥਾਂ ਨਹੀਂ। ਅਤੇ ਇਹਨਾਂ ਮਖੱਲਾਂ ਦਾ, ਇਹਨਾਂ ਮਹਿਲ ਮਾੜੀਆਂ ਦਾ, ਇਸ ਐਸ਼ਵਰਜ ਦਾ ਮਾਣ ਨਾ ਕਰ, ਕਾਰਜ ਸਾਢੇ ਤੀਨ ਖੱਤ, ਘਣੀ ਤਾਂ ਪੌਣੇ ਚਾਰ। ਅਤੇ ਬਾਬਾ ਜੀ ਨੇ ਇਹ ਹੀ ਬਚਨ ਕਹਿ, ਫਰੀਦ ਸਾਹਿਬ ਨੇ ਉਹਨਾਂ ਦੇ ਰਚ ਪਵਿੱਤਰ ਬਚਨ ਅਸੀਂ ਪੜ੍ਹਨੇ ਹਾਂ। ਕਹਿਣ ਲੱਗੇ ਸਾਢੇ ਤ੍ਰੈ ਮਨ ਦਿਹੋਰੀ, ਭਾਵੇਂ ਇਹਦੇ ਅਰਥ ਟੀਕਾਕਾਰਾਂ ਨੇ ਇਹ ਹੀ ਕੀਤੇ ਨੇ ਕਿ ਸਾਢੇ ਤਿੰਨ ਮਨ ਦਾ ਪਲਿਆ ਹੋਇਆ ਸਰੀਰ, ਪਰ ਇੱਕ ਗੁਰਮੁਖ ਮਹਾਂਪੁਰਸ਼ ਅਰਥ ਕਰਦੇ ਸਨ ਕਿ ਸਾਢੇ ਤਿੰਨ ਮਨ ਦੇ ਅਰਥ ਕਿ ਖੱਥਾਂ ਦੀ ਮਿਣਤੀ, ਉਹਨਾਂ ਮਨ ਦੇ ਅਰਥ ਮਿਣਤੀ ਕਰ ਦਿੱਤੇ ਕਿ ਸਾਢੇ ਤਿੰਨ ਖੱਤ ਤੇਰੀ ਮਿਣਤੀ ਹੋਣੀ ਹੈ, ਸਾਢੇ ਤ੍ਰੈ ਮਨ ਦਿਹੋਰੀ, ਤੇਰੀ ਦੇਹ ਦਾ ਕੱਦ ਕਾਠ ਤੇਰਾ ਕਿੰਨਾ ਕੁ ਥਾਂ ਤੂੰ ਘੇਰਨਾ, ਸਾਢੇ ਤਿੰਨ ਹੱਥ ਨਾ। ਜੇ ਮੰਨ ਲਓ ਸਾਢੇ ਤਿੰਨ ਮਨ ਦਾ ਸਰੀਰ ਵੀ ਹੈ, ਤੇ ਕੀ ਸਾਢੇ ਤਿੰਨ ਮਨ ਦਾ ਸਰੀਰ ਕੋਠੀ ਨਾਲ ਲੈ ਜਾਏਗਾ? ਸਾਢੇ ਤ੍ਰੈ ਮਨ ਦਿਓਰੀ, ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ। ਹੁਣ ਕਿਲੇ ਬੜੇ ਵੱਡੇ ਸਨ, ਕਿੰਨਾ ਉੱਚਾ ਕਿਲਾ ਬਣਾਇਆ, ਅਤੇ ਕੀ ਕਿਲਿਆਂ ਵਿੱਚ ਮੌਤ ਨਹੀਂ ਆਉਂਦੀ? ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਲੋਕ ਸਹਿਸਕ੍ਰਿਤੀ ਦਾ ਅਸੀਂ ਪੜ੍ਹਦੇ ਹਾਂ। ਹਜ਼ੂਰ ਨੇ ਕਿਹਾ, ਬਹੁ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾਂ ਚਤਰ ਦਿਸ਼ੈ, ਬਿਖਮ ਥਾਨ ਬਸੰਤ ਉੱਚੈ, ਨਹਿ ਸਿਮਰਨ ਮਰਨੰ ਕਦਾਂਚ ਹੈ, ਹੋਵੰਤ ਆਗਿਆ ਭਗਵਾਨ ਪੁਰਖੈ, ਨਾਨਕ ਕੀਟੀ ਸਾਸ ਅਕਰਖ ਤੇ। ਇੰਨੇ ਵੱਡੇ ਮਹੱਲ ਵੀ ਸੁੱਤਾ, ਕਹਿੰਦਾ ਇੰਨਾ ਤਕੜਾ ਮਹੱਲ, ਕਿਸੇ ਦੀ ਕੀ ਜ਼ਰੂਰਤ, ਮੈਂ ਕਿਹੜੀ ਥਾਂ 'ਤੇ ਸੁੱਤਾਂ, ਮੈਨੂੰ ਲੱਭ ਲੈ। ਬਾਬਾ ਜੀ ਨੇ ਕਿਹਾ, ਮਹੱਲ ਨੇ ਕੋਈ ਨਹੀਂ ਬਚਾਉਣਾ, ਇਹਦੇ ਵਿੱਚੋਂ ਨਿੱਕੀ ਜਿਹੀ ਕੀੜੀ ਨਿਕਲੇਗੀ, ਤੈਨੂੰ ਡੰਗ ਮਾਰੇਗੀ, ਉਹ ਕੀੜੀ ਦਾ ਜ਼ਖਮ ਹੀ ਤੇਰੀ ਮੌਤ ਬਣ ਜਾਏ। ਨਾਨਕ ਕੀਟੀ ਸਾਸ ਅਕਰਖ ਤੇ, ਕੀ ਤੈਨੂੰ ਮੌਤ ਉਹਦੇ ਨਾਲ ਨਹੀਂ? ਬਾਬਾ ਜੀ ਨੇ ਸ਼ਬਦ ਵਰਤੇ, ਸਾਢੇ ਤ੍ਰੈ ਮਨ ਦਿਹੋਰੀ, ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ। ਪਿਆਰਿਆ ਕੋਠੀਆਂ ਬੜੀਆਂ ਸਨ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਅਗਲੀ ਤੋਕੇ, ਤਿੰਨਾਂ ਪਿਆਰਿਆਂ ਭਾਈਆਂ, ਮੈਂ ਇੱਕ ਦਿਨ ਅਰਜ਼ ਕੀਤੀ ਸੀ ਪਿਆਰਿਆਂ ਭਾਈਆਂ ਕਿਉਂ ਕਿਹਾ, ਮਿੱਤਰ ਨਹੀਂ ਕਿਹਾ। ਸਾਡਾ ਇੱਕ ਮੁਹਾਵਰਾ ਹੈ ਕਿ ਭਰਾ ਬਾਹਵਾਂ ਹੁੰਦੇ ਨੇ, ਅੱਜ ਵੀ ਅਸੀਂ ਕਹਿੰਦੇ ਜਿਸ ਦਿਨ ਕਿਸੇ ਦੇ ਭਰਾ ਦੀ ਮੌਤ ਹੋ ਜਾਏ ਤਾਂ ਅਕਸਰ ਕਹਿੰਦਾ ਅੱਜ ਮੇਰੀ ਬਾਂਹ ਟੁੱਟ ਗਈ ਹੈ। ਸ਼ੇਰੇ ਪੰਜਾਬ ਜਮਰੌਦ ਦੇ ਕਿਲੇ ਵਿੱਚ ਹਰੀ ਸਿੰਘ ਨਲਵੇ ਦੇ ਮੌਤ ਦਾ ਜਦੋਂ ਸੁਨੇਹਾ ਮਿਲਿਆ ਤੇ ਜਮਰੌਦ ਪਹੁੰਚਿਆ, ਉੱਥੇ ਕਹਿੰਦੇ ਨੇ ਇਹ ਉੱਚੀ ਸਾਰੀ ਰੋਇਆ ਸੀ। ਕਿਸੇ ਨੇ ਇੱਕ ਗੱਲ ਕਹੀ ਵੀ ਇਹਨਾਂ ਤੋਂ ਤਾਕਤਵਰ ਬਾਦਸ਼ਾਹ, ਇਹਨਾਂ ਤੋਂ ਅਡੋਲ ਰਹਿਣ ਵਾਲਾ, ਅੱਜ ਤੂੰ ਇੰਨਾ ਉੱਚੀ ਰੋਇਆ ਕਿਉਂਵੇਂ? ਅਤੇ ਇੱਕ ਇਤਿਹਾਸਕਾਰ ਕਹਿੰਦਾ ਸ਼ਬਦ ਸੀ, ਅੱਜ ਤੱਕ ਕੇਵਲ ਇੱਕ ਅੱਖ ਸੀ, ਮੈਂ ਇੱਕ ਨਾਲ ਦੇਖਦਾ ਸਾਂ, ਸੱਚ ਜਾਣੋ ਹਰੀ ਸਿੰਘ ਨਲਵੇ ਦੀ ਮੌਤ ਮੇਰੀਆਂ ਦੋਨੋਂ ਅੱਖਾਂ ਬੰਦ ਕਰ ਗਈ ਹੈ। ਨਲਵੇ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਇੱਕ ਇੰਚ ਵੀ ਅੱਗੇ ਨਹੀਂ ਵਧਿਆ। ਭਰਾ ਮਿੱਤਰ ਬਾਹਵਾਂ ਹੁੰਦੇ ਨੇ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਭਾਵੇਂ ਇੱਕ ਇਹਨੇ ਤੋਂ ਉਦਾਹਰਨ ਢੁੱਕਦੀ ਜਾਂ ਨਹੀਂ, ਪਰ ਮੈਂ ਅਰਜ਼ ਕੀਤੀ, ਇੰਨਾ ਕੁਝ ਥਾਂ ਹੁੰਦਾ ਮਿੱਤਰਾਂ ਅਤੇ ਭਰਾਵਾਂ ਦਾ। ਭਰਾ ਮਰੇ, ਕਹਿੰਦੇ ਮੇਰੀਆਂ ਬਾਹਵਾਂ ਟੁੱਟ ਗਈਆਂ, ਅਤੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਤੂੰ ਦੁਨੀਆਂ ਵਿੱਚ ਵਿਚਰਨਾ, ਇਸ ਮਾਣ 'ਤੇ ਮੇਰੀਆਂ ਬਾਹਵਾਂ ਬੜੀਆਂ ਨੇ, ਮੇਰੇ ਭਰਾ ਬੜੇ ਨੇ। ਭਰਾ ਦੀ ਮੌਤ ਹੋ ਜਾਏ, ਤੂੰ ਕਹਿੰਦਾ ਮੇਰੀ ਬਾਂਹ ਟੁੱਟ ਗਈ, ਅਤੇ ਇੱਕ ਗੱਲ ਚੇਤੇ ਰੱਖੀ, ਜਿਨ੍ਹਾਂ ਨੂੰ ਤੂੰ ਆਪਣੀ ਹਿਫਾਜ਼ਤ ਵਾਲੀਆਂ ਬਾਹਵਾਂ ਕਹਿੰਦਾ, ਜਿਸ ਦਿਨ ਤੇਰੀ ਮੌਤ ਹੋ ਗਈ, ਕਿਸੇ ਬੇਗਾਨੇ ਨੇ ਪਹਿਲਾਂ ਤੇਰੀ ਅਰਥੀ ਨੂੰ ਬਾਹਵਾਂ 'ਤੇ ਨਹੀਂ ਚੁੱਕਣਾ, ਜਿਨ੍ਹਾਂ ਨੂੰ ਤੂੰ ਬਾਹਵਾਂ ਕਹਿੰਦਾ, ਤੇਰੇ ਭਰਾਵਾਂ ਨੇ ਆਪਣੀਆਂ ਬਾਹਵਾਂ ਨਾਲ ਚੁੱਕ ਕੇ ਤੈਨੂੰ ਆਪਣੇ ਮੋਢੇ 'ਤੇ ਰੱਖ ਲੈਣਾ। ਉੱਥੇ ਤਾਂ ਬਾਹਵਾਂ ਵੀ ਸਾਥ ਨਹੀਂ ਦਿੰਦੀਆਂ, ਭਰਾ ਵੀ ਸਾਥ ਨਹੀਂ ਦਿੰਦੇ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ, ਮਹੱਲਾਂ ਦਾ ਮਾਲਕ, ਕਿਲਿਆਂ ਦਾ ਮਾਲਕ, ਵੇਖੋ ਬੰਦਾ ਚੱਲਿਆ, ਚੌਂ ਜਣਿਆਂ ਦੇ ਕੰਨ, ਇਹ ਮਹਿਲ ਮਾੜੀਆਂ ਨਹੀਂ ਫਰੀਦਾਂ, ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰ ਗਏ ਆਏ ਕੰਮ, ਜੇ ਤੇਰੇ ਕੋਲ ਭਜਨ ਬੰਦਗੀ ਸਿਮਰਣ ਖੈ। ਸਹਿਬ ਬਾਬਾ ਕਬੀਰ ਜੀ ਨੇ ਸਾਨੂੰ ਉਪਦੇਸ਼ ਦਿੱਤਾ, ਕਬੀਰ ਕੋਠੇ ਮੰਡਪ ਖੇਤ ਕਰ, ਕਾਹੇ ਮਰੋ ਸਵਾਰ, ਕਾਰਜ ਸਾਢੇ ਤੀਨ ਖੱਤ, ਘਨੀ ਤਾਂ ਪੌਣੇ ਚਾਰ। ਅਗਲਾ ਅਸੀਂ ਉਹਨਾਂ ਦੇ ਇੱਕ ਬਚਨ ਪੜ੍ਹਨੇ ਹਾਂ, ਪੜ੍ਹ ਕੇ ਵੀ ਪਿੱਛੇ ਆਏ ਹਾਂ। ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ, ਆਜ ਕੱਲ੍ਹ ਭੋਏ ਲੇਟਣਾ ਉੱਪਰ ਜਾਮੈ ਕਾਸ, ਅੱਜ ਕੱਲ੍ਹ ਲੇਟ ਜਾਣਾ ਉੱਤੇ ਘਾ ਜੰਮਣਾ। ਮੇਰੇ ਸਤਿਗੁਰੂ ਨੇ ਇਹ ਗੱਲ ਲਾਹੌਰ ਕਹੀ ਸੀ, ਦੁਨੀ ਚੰਦਾ ਬਸ ਇੱਕ ਸੂਈ ਮੇਰੀ ਲੈ ਜਾਈ, ਤੇਰੇ ਮਹੱਲ ਸੁਣਿਆ ਜਾਣੇ ਨੇ, ਝੰਡੇ ਜਿਹੜੇ ਝੁੱਲਦੇ ਨੇ ਇਹ ਜਾਣੇ ਨੇ। ਅਤੇ ਜਦੋਂ ਘਰ ਵਾਲੀ ਨੇ ਕਿਹਾ ਕਿ ਪਤੀ ਨੂੰ ਮੈਨੂੰ ਅਫਸੋਸ ਕਿ ਇੰਨੇ ਕੁ ਮਾਇਆ ਵਿੱਚ ਤੁਸੀਂ ਅੰਦਰੋਂ ਭੁੱਲ ਗਏ, ਮਾਇਆ ਦੇ ਨਸ਼ੇ ਵਿੱਚ, ਕਿ ਸੂਈ ਫਕੀਰ ਦੀ ਦਾ ਵਾਅਦਾ ਕਰਕੇ ਆ ਗਏ ਹੋ, ਇੱਥੇ ਤਾਂ ਆਪਣੇ ਤਨ ਨਹੀਂ ਜਾਣੇ। ਕਹਿੰਦਾ ਵਾਕਈ ਤਨ ਨਹੀਂ ਜਾਣਾ, ਪਰ ਇਹ ਨਹੀਂ ਸੋਚਿਆ ਜੇ ਕਿ ਮਹੱਲ ਵੀ ਨਹੀਂ ਜਾਣੇ, ਇਹ ਹੀ ਕਿਹਾ, ਕਹਿੰਦਾ ਤਨ ਨਹੀਂ ਜਾਣਾ। ਆ ਕੇ ਸੂਈ ਬਾਬੇ ਨੂੰ ਦਿੱਤੀ, ਕਹਿੰਦਾ ਫਕੀਰ ਬਾਬਾ ਮੈਂ ਸੂਈ ਨਹੀਂ ਲਿਜਾ ਸਕਦਾ। ਪੁੱਛਿਆ ਦੁਨੀ ਚੰਦਾ ਕਿਉਂ? ਕਹਿਣ ਲੱਗਾ ਤਨ ਨਹੀਂ ਜਾਣੇ, ਸੂਈ ਕਿੱਥੇ ਜਾਏਗੀ? ਹਜ਼ੂਰ ਮੁਸਕਰਾ ਕੇ ਕਹਿੰਦੇ ਨੇ ਕਿਲੇ 'ਤੇ ਕੀ ਝੁੱਲਦਾ? ਕਹਿੰਦਾ ਝੰਡੇ ਮੇਰੇ, ਇੰਨੇ ਲੱਖ ਰੁਪਈਏ। ਕਹਿੰਦੇ ਨੇ ਜੇ ਸੂਈ ਨੇ ਤਾਂ ਤਨ ਨੇ ਨਹੀਂ ਜਾਣਾ, ਜਿਹੜੇ ਤੂੰ ਝੰਡੇ ਝੁਲਾਈ ਬੈਠਾ ਇਹਨਾਂ ਵਿੱਚੋਂ ਇੱਕ ਟਕਾ ਵੀ ਨਹੀਂ ਜਾਣਾ, ਇਹ ਕਿਹੜੇ ਤੇਰੇ ਨਾਲ ਜੁੜਨੇ ਨੇ? ਅਤੇ ਬੜੇ ਸੋਹਣੇ ਇੱਕ ਵਿਦਵਾਨ ਨੇ ਬਚਨ ਕਹੇ, ਕਹਿੰਦਾ ਸੂਈ ਦੋ ਕੰਮ ਕਰਦੀ ਹੈ, ਇੱਕ ਤਾਂ ਤਿੱਖੀ ਹੈ, ਰੱਬ ਮਿਹਰ ਕਰੇ ਸਾਨੂੰ ਸੂਈ ਵਰਗੀ ਜ਼ਿੰਦਗੀ ਦੇ, ਕੈਂਚੀ ਵਰਗੀ ਨਾ ਦੇ। ਬਾਬੇ ਫਰੀਦ ਨੂੰ ਕਿਸੇ ਨੇ ਕੈਂਚੀ ਸੋਨੇ ਦੇ ਮੁੱਠੇ ਵਾਲੀ ਭੇਟ ਕੀਤੀ ਸੀ, ਉਹਦੀ ਜਿਹੜਾ ਮੁੱਠਾ ਸੀ ਨਾ ਜਿਹਨੂੰ ਪਕੜੀਦਾ ਸੀ ਉਹ ਸੋਨੇ ਦਾ ਸੀ, ਅਤੇ ਜਦੋਂ ਉਹਨੇ ਲਿਆ ਕੇ ਸੂਈ ਦੀ ਥਾਂ 'ਤੇ ਕੈਂਚੀ ਦੇ ਦਿੱਤੀ, ਬਾਬਾ ਜੀ ਨੂੰ ਕਹਿੰਦਾ ਦੇਖੋ ਕੈਂਚੀ ਸੋਨੇ ਦੇ ਮੁੱਠੇ ਵਾਲੀ ਭਰੇ ਹੋਏ ਇਕੱਠ ਵਿੱਚ। ਬਾਬਾ ਜੀ ਕਹਿਣ ਲੱਗੇ ਭਲਿਆ ਜੇ ਲੈ ਕੇ ਆਇਆ ਸੈਂ, ਅਤੇ ਫਕੀਰਾਂ ਕੋਲ ਸੂਈ ਲੈ ਕੇ ਆਉਂਦੋਂ, ਕਿਉਂਕਿ ਫਕੀਰਾਂ ਦੇ ਹੱਥ ਵਿੱਚ ਕੈਂਚੀਆਂ ਚੰਗੀਆਂ ਨਹੀਂ ਲੱਗਦੀਆਂ। ਕਹਿੰਦਾ ਮਹਾਰਾਜ ਇਹ ਸੋਨੇ ਦੀ ਮੁੱਠੇ ਵਾਲੀ ਏ। ਕਹਿਣ ਲੱਗੇ ਕੈਂਚੀ ਕੱਟਦੀ ਏ, ਸੂਈ ਜੋੜਦੀ ਏ, ਫਕੀਰਾਂ ਦੇ ਕੋਲ ਸੂਈਆਂ ਚਾਹੀਦੀਆਂ ਨੇ, ਫਕੀਰਾਂ ਕੋਲ ਕੈਂਚੀਆਂ ਨਹੀਂ ਚਾਹੀਦੀਆਂ। ਫਕੀਰ ਤੋੜਨ ਵਾਲੇ ਨਹੀਂ, ਫਕੀਰ ਕੱਟਣ ਵਾਲੇ ਨਹੀਂ, ਫਕੀਰ ਕਦੀ ਵੀ ਕਿਸੇ ਨੂੰ ਤੋੜਦੇ ਨਹੀਂ। ਅਤੇ ਕਦੀ ਦੇਖੋ ਇੱਕ ਦਿਨ ਅਰਜ਼ ਕੀਤੀ ਸੀ, ਜਿਹੜੇ ਸਿੱਖ ਵੀਰ ਕੱਪੜੇ ਸੀਂਦੇ ਨੇ ਨਾ ਅਤੇ ਉਹਨਾਂ ਦੀ ਕੈਂਚੀ ਪੈਰਾਂ ਵਿੱਚ ਪਈ ਹੁੰਦੀ ਹੈ ਅਤੇ ਸੂਈ ਨੂੰ ਆਪਣੀ ਪੱਗ ਵਿੱਚ ਟੋਂਕ ਕੇ ਰੱਖਦੇ ਨੇ। ਜਿਹੜੇ ਉਹ ਕੱਪੜੇ ਸੀ ਜਾਣਗੇ, ਤਰਪਾਈ ਕਰਨਗੇ ਅਤੇ ਜੇ ਕਿਤੇ ਲੋੜ ਪੈ ਜਾਏ ਤਾਂ ਸੂਈ ਨੂੰ ਥੱਲੇ ਨਹੀਂ ਸੱਟਦੇ, ਸੂਈ ਨੂੰ ਪੱਗ ਵਿੱਚ ਟੰਗਦੇ ਨੇ, ਕੈਂਚੀ ਨੂੰ ਪੈਰਾਂ ਵਿੱਚ ਸੱਟਦੇ ਨੇ। ਸੱਚ ਜਾਣੋ ਸੂਈ ਲੈ ਕੇ ਜੋੜਨ ਵਾਲੇ ਸਿਰਾਂ ਦੇ ਤਾਜ ਬਣਦੇ ਨੇ, ਕੈਂਚੀ ਦੀ ਤਰ੍ਹਾਂ ਕੱਟਣ ਵਾਲੇ ਲੋਕਾਂ ਦੇ ਪੈਰਾਂ ਵਿੱਚ ਰੁਲਦੇ। ਜੋੜਨ ਵਾਲੇ ਤਾਜ ਨੇ, ਤੋੜਨ ਵਾਲੇ ਕਦੀ ਤਾਜ ਨਹੀਂ ਬਣੇ। ਹਜ਼ੂਰ ਨੇ ਸੂਈ ਦਿੱਤੀ ਅਤੇ ਸੂਈ ਕੰਮ ਦੋ ਕਰਦੀ ਏ, ਇੱਕ ਤਾਂ ਬੰਦੇ ਨੂੰ ਚੁੱਭਦੀ ਏ ਅਤੇ ਸੁਚੇਤ ਕਰਦੀ ਏ ਤਕੜਾ ਹੋ, ਅਤੇ ਦੂਜਾ ਆਪਣੀ ਸੁਰਾਖ ਵਿੱਚ ਧਾਗਾ ਪਾ ਕੇ ਕੈਂਚੀ ਨੇ ਜਿਹੜੇ ਕੱਟੇ ਨੇ, ਸੂਈ ਦੋ ਕੰਮ ਕਰਦੀ, ਕੈਂਚੀ ਕੇਵਲ ਇੱਕ ਕਰਦੀ। ਕੈਂਚੀ ਕੇਵਲ ਕੱਟਦੀ ਏ ਅਤੇ ਸੂਈ ਤਿੱਖੀ ਨਿਕਲ ਕੇ ਕੱਟਿਆਂ ਹੋਇਆਂ ਨੂੰ ਆਪਣੇ ਵਿੱਚ ਪਰੋਂਦੀ ਏ ਅਤੇ ਪਿੱਛੇ ਪਏ ਹੋਏ ਧਾਗੇ ਨਾਲ ਕੱਟੇ ਹੋਏ ਸੀ ਕੇ ਰੱਖ ਦਿੰਦੀ ਏ। ਮੇਰੇ ਬਾਬੇ ਨੇ ਸੂਈ ਦਿੱਤੀ ਅਤੇ ਦੁਨੀ ਚੰਦ ਚਰਨਾਂ 'ਤੇ ਡਿੱਗਾਂ। ਬਾਬਾ ਜੀ ਨੇ ਸੂਈ ਦੀ ਚੋਭ ਨਾਲ ਮਾਇਆ ਦੀ ਨੀਂਦ ਤੋਂ ਸੁਚੇਤ ਕੀਤਾ। ਨਾਮ ਦੁਨੀ ਤੰਦ ਸੀ ਅਤੇ ਦੀਨ ਕਦੀ ਜਾਣਿਆ ਨਹੀਂ ਸੀ। ਬਾਬੇ ਨੇ ਕਿਹਾ, ਕਹਿਣ ਲੱਗੇ, ਦੀਨ ਗਵਾਇਆ ਦੁਨੀ ਸਿਉਂ, ਦੁਨੀ ਚੰਦਾ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਖਾਤ। ਤਿੱਖੀ ਨੋਕ ਨਾਲ ਉਹਨੂੰ ਸੁਚੇਤ ਕਰ ਦਿੱਤਾ ਅਤੇ ਸਿਬਤ ਸਲਾਹ ਦਾ ਧਾਗਾ ਪਾ ਕੇ ਦੁਨੀ ਚੰਦ ਨੂੰ ਸਦਾ ਦੀਨ ਦੇ ਨਾਲ ਜੋੜ ਦਿੱਤਾ। ਦੁਨੀ ਚੰਦ ਦੀਨ ਦਾ ਰੂਪ ਹੋ ਗਿਆ, ਉਹਦੇ ਅੰਦਰ ਧਰਮ ਟਿਕ ਗਿਆ। ਆਓ ਪਿਆਰਿਓ, ਦੇਖੋ ਇਹਨੂੰ ਕੇਵਲ ਸੁਣ ਕੇ ਨਹੀਂ, ਆਰੰਭ ਤਾਂ ਮੈਂ ਕੀਤੀ ਸੀ, ਖਾਣਾ ਚੰਗਾ ਹੈ, ਬੰਦੇ ਦੀ ਬੇਸਿਕ ਜ਼ਰੂਰਤ ਹੈ ਰੋਟੀ, ਪਰ ਜ਼ਿੰਦਗੀ ਦਾ ਆਧਾਰ ਕੇਵਲ ਖਾਣਾ ਨਾ ਬਣਾ ਲਈਏ। ਜ਼ਿੰਦਗੀ ਦਾ ਆਧਾਰ ਬਣਾਈਏ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਬੇਸਿਕ ਜ਼ਰੂਰਤ ਹੈ, ਤੈਨੂੰ ਰੱਬ ਮਹੱਲ ਵੀ ਦੇ, ਤੈਨੂੰ ਜ਼ਮੀਨ ਵੀ ਦੇ, ਤੈਨੂੰ ਕੋਠੀਆਂ ਕਾਰਾਂ ਵੀ ਦੇ, ਬਸ ਇੱਕ ਗੱਲ ਚੇਤੇ ਰੱਖੀ ਕਿ ਮੈਂ ਤੇਰੀ ਦਿੱਤੀ ਹੋਈ ਦਾਤ 'ਤੇ ਇੱਕ ਪਹਿਰੇਦਾਰ ਬੈਠਾ ਵਾਂ। ਤੂੰ ਮੈਨੂੰ ਸਹੂਲਤਾਂ ਦਿੱਤੀਆਂ ਨੇ, ਦਾਤਾਂ ਤੇਰੀਆਂ ਆਪਣੀਆਂ ਨੇ। ਸਤਿਗੁਰੂ ਮਿਹਰ ਕਰੇ, ਸਾਨੂੰ ਵੀ ਸੂਝ ਬਖਸ਼ੇ। ਇੰਨੀ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਖੋਈਆਂ ਬੇਅੰਤ ਭੁੱਲਾਂ ਕਿਰਪਾ ਕਰਕੇ ਬਖਸ਼ ਦੇਣੀਆਂ।